224-2800. Please do not use cell phone while driving. Always be safe. Kyunki nazar hati, to durghatna ghati.
Tavya Homeo Care, ਇੱਕ ਮਸ਼ਹੂਰ ਹੋਮਿਓਪੈਥਿਕ ਕਲੀਨਿਕ ਹੈ ਬ੍ਰੈਂਪਟਨ ਦਾ। ਨੀਤਾ ਓਜਾ ਐਂਡ ਪਿਨਾਕ ਓਜਾ ਨੂੰ 25 ਸਾਲਾਂ ਦਾ ਤਜਰਬਾ ਹੈ। ਬਿਮਾਰੀ ਨਹੀਂ ਹੈ ਜਾਂ ਪੁਰਾਣੀ, ਜੇ ਤੁਸੀਂ ਥੱਕ ਗਏ ਹੋ ਇਲਾਜ ਕਰਾ ਕੇ ਐਲਰਜੀਜ਼, ਐਕਜ਼ੀਮਾ, ਸਕਿਨ ਰਿਲੇਟਿਡ ਡਿਸੀਜ਼ ਦਾ, ਆਪ ਪਰੇਸ਼ਾਨ ਹੋ ਹੈਡੇਕ, ਮਾਈਗ੍ਰੇਨ, ਐਂਗਜ਼ਾਇਟੀ, ਡਿਪਰੈਸ਼ਨ, ਡਾਈਜੈਸਟਿਵ ਡਿਸਆਰਡਰ ਜਾਂ ਸਲੀਪ ਡਿਸਆਰਡਰ ਸੇ, ਹੋਰ ਛੁਟਕਾਰਾ ਪਾਉਣਾ ਚਾਹੁੰਦੇ ਹੋ ਐਡਿਕਸ਼ਨ ਤੋਂ, ਤੇ ਕਾਵਿਆ ਹੋਮਿਓ ਕੇਅਰ ਆਓ। ਇੱਕ ਛੋਟੀ ਜਿਹੀ ਮਿੱਠੀ ਜਿਹੀ ਗੋਲੀ ਖਾਓ ਤੇ ਬਿਮਾਰੀ ਤੋਂ ਨਿਜਾਤ ਪਾਓ। इनके पास बेस्ट ट्रीटमेंट है मेल फीमेल हेल्थ इश्यूज, लेडीज प्रॉब्लम्स। काव्या होम्यो केयर दी मेडिसिन लो। ज्यादा जानकारी ले या अपॉइंटमेंट बनाने ले कॉल करो 647-760-2779। मीता ओजा या पिनाक ओजा नु मिलन ले काव्या होम्यो केयर क्लिनिक दा पता नोट करो। यूनिट नंबर 104, 10 कॉटरेल बुलेवार्ड, मेजर इंटरसेक्शन एयरपोर्ट एंड कॉटरेल। फोन नंबर 647-760-2779, 647-760-2779।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਬਿਲਕੁਲ, ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਰਸ ਪ੍ਰਾਈਮ ਟਾਈਮ। ਖਬਰਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ। ਵਾਈ ਮੀਡੀਆ ਹੈਡਲਾਈਨਸ ਤੁਹਾਡੇ ਲਈ ਆਪਾਂ ਜਲਦੀ ਪੇਸ਼ ਕਰਨ ਜਾ ਰਹੇ ਹਾਂ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮ, ਜੇ ਤੁਸੀਂ ਘਰੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ। ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ। ਲੋਕਲ ਨੰਬਰ 647-910-5000 ਤੇ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟ। southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਦੇ ਨਾਲ ਐਕਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ। ਵਾਈ ਮੀਡੀਆ ਟੀਵੀ ਐਪ ਜਿੱਥੇ ਤੁਸੀਂ ਦੋਨੋਂ ਟੀਵੀ ਚੈਨਲ ਵਾਈ ਐਂਡ ਵਾਈ ਪਲੱਸ ਐਕਸੈਸ ਕਰ ਸਕਦੇ ਹੋ। ਰੇਡੀਓ ਵਾਈ ਤੇ ਡਾਇਰੈਕਟਲੀ ਜਾ ਸਕਦੇ ਹੋ, southasiandaily.com ਤੇ ਵੀ ਡਾਇਰੈਕਟਲੀ ਜਾ ਸਕਦੇ ਹੋ। ਕੋਈ ਵੀ ਦੇ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ ਨੰਬਰ ਟੂ ਕਾਲ ਅਸ 416-475-5000, that is 416-475-5000. ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਸਮਾਂ ਹੋ ਚੁੱਕਿਆ ਵਾਈ ਮੀਡੀਆ ਹੈਡਲਾਈਨਸ ਪਾਰਟ 1 ਦਾ। ਜੀ 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 ਬਿਲਕੁਲ, ਇਹਦੇ ਨਾਲ ਹੀ ਜਲਦੀ ਤੁਹਾਡੇ ਲਈ ਪੇਸ਼ ਕਰਾਂਗੇ ਵਾਈ ਮੀਡੀਆ ਹੈਡਲਾਈਨਸ ਪਾਰਟ 1। ਪਰ ਅੱਗੇ ਵਧਣ ਤੋਂ ਪਹਿਲਾਂ ਜੋ ਇੰਪੋਰਟੈਂਟ ਸਪੋਂਸਰ ਨੇ ਸੈਗਮੈਂਟ ਦੇ, ਉਹ ਵੀ ਤੁਹਾਡੇ ਲਈ ਆਪਾਂ ਜ਼ਰੂਰ ਅਨਾਊਂਸ ਕਰ ਦਿੰਦੇ ਹਾਂ। ਤੁਹਾਨੂੰ ਦੱਸ ਦਈਏ ICICI ਬੈਂਕ, ਸੈਂਡ ਯੋਰ ਲਵ ਵਿਦਆਊਟ ਐਨੀ ਡਿਲੇਸ, ਟ੍ਰਾਂਸਫਰ ਮਨੀ ਇੰਸਟੈਂਟਲੀ ਫਰੋਮ ਐਨੀ ਬੈਂਕ ਇਨ ਕੈਨੇਡਾ ਟੂ ਐਨੀ ਬੈਂਕ ਇਨ ਇੰਡੀਆ, ਨੋ ਨੀਡ ਟੂ ਓਪਨ ਅ ਬੈਂਕ ਅਕਾਊਂਟ, ਟਰਮਸ ਐਂਡ ਕੰਡੀਸ਼ਨਸ ਅਪਲਾਈ। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਲਿਵ ਕਮਿਊਨਿਟੀਜ਼ ਬਾਰੇ, ਜੇ ਤੁਸੀਂ ਵੀ ਇੱਕ ਵਧੀਆ ਘਰ ਲੱਭ ਰਹੇ ਹੋ, ਲਿਵ ਕਮਿਊਨਿਟੀਜ਼ ਤੁਹਾਡੇ ਲਈ ਬਹੁਤ ਹੀ ਵਧੀਆ ਆਪਸ਼ਨ ਲੈ ਕੇ ਆਏ ਨੇ। Nature's Grand, Bradford de Vich and Scenic Ridge in Paris, Ontario. It's a beautiful collection. ਤੁਹਾਡੇ ਕੋਲ ਪ੍ਰਾਈਸ ਪੁਆਇੰਟ ਬਹੁਤ ਵਧੀਆ ਹੈ, 629,990 ਤੋਂ ਜਿਹੜੇ ਘਰਾਂ ਦੇ ਰੇਟ ਨੇ ਉਹ ਸਟਾਰਟ ਹੋ ਜਾਂਦੇ ਨੇ, ਡਿਫਰੈਂਟ ਆਪਸ਼ਨ ਨੇ। ਤੁਸੀਂ ਰੀਚ ਆਊਟ ਕਰ ਸਕਦੇ ਹੋ ਇਹਨਾਂ ਨੂੰ livehere.ca, ਉੱਤੇ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ, that is livehere.ca, ਜਾਂ ਫਿਰ ਤੁਸੀਂ ਆਲਵੇਜ਼ ਵਾਈ ਮੀਡੀਆ ਨੂੰ ਰੀਚ ਆਊਟ ਕਰ ਸਕਦੇ ਹੋ। ਨੰਬਰ ਟੂ ਕਾਲ ਇਸ 416-475-5000, that is 416-475-5000। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਵੈਸਟਗੇਟ ਕੌਂਡੋਜ਼ ਬਾਰੇ, ਜੇ ਤੁਸੀਂ ਵੀ ਵਧੀਆ ਲਈ ਇੱਕ ਘਰ ਲੱਭ ਰਹੇ ਹੋ, ਤੁਸੀਂ ਵੈਸਟਗੇਟ ਕੌਂਡੋਜ਼ ਨੂੰ ਰੀਚ ਆਊਟ ਕਰ ਸਕਦੇ ਹੋ। ਸਪੇਸ਼ੀਅਸ ਕੌਂਡੋਜ਼ ਤੁਹਾਡੇ ਲਈ ਲੈ ਕੇ ਆਏ ਨੇ, ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਇਹਨਾਂ ਨੂੰ ਰੀਚ ਆਊਟ ਕਰੋ westgatecondos.ca ਦੇ ਉੱਤੇ। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਜਸਟ ਸਿੰਪਲ ਟ੍ਰੇਡਿੰਗ ਬਹੁਤ ਹੀ ਵਧੀਆ ਤੁਹਾਡੇ ਲਈ ਆਪਸ਼ਨਸ ਲੈ ਕੇ ਆਉਂਦੇ ਨੇ। ਜਦੋਂ ਆਪਾਂ ਟ੍ਰੇਡਿੰਗ ਦੀ ਗੱਲ ਕਰਦੇ ਹਾਂ, ਟ੍ਰੇਡਿੰਗ ਦੇ ਵਿੱਚ ਲਾਈਕ ਤੁਹਾਨੂੰ ਫੋਰੈਕਸ, ਸਟਾਕਸ, ਕਮੋਡਿਟੀਜ਼, ਹਰ ਚੀਜ਼ ਦੇ ਵਿੱਚ ਪ੍ਰੋਪਰ ਲਾਈਕ ਗਾਈਡੈਂਸ ਪ੍ਰੋਵਾਈਡ ਕਰਦੇ ਨੇ। ਐਂਡ ਉਹਦੇ ਨਾਲ ਹੀ ਬੈਸਟ ਪਾਰਟ ਇਸ, ਇਹ ਸਿਖਾਉਣ ਦੀ ਕੋਈ ਫੀਸ ਵੀ ਨਹੀਂ ਲੈਂਦੇ। ਸੋ ਉਹ ਫੀਸ ਨਾ ਲੈਣ ਦਾ ਕਿੱਦਾਂ ਇਹਨਾਂ ਦਾ ਸਟਰਕਚਰ ਕੰਮ ਕਰਦਾ, ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ, ਸਾਰੀ ਚੀਜ਼ ਸਮਝ ਸਕਦੇ ਹੋ। ਇਹਦੇ ਨਾਲ ਤੁਹਾਨੂੰ ਦੱਸ ਦਈਏ ਯੂਨੀਕ ਸਾਇੰਸ ਬਾਰੇ। ਯੂਨੀਕ ਸਾਇੰਸ ਬਹੁਤ ਹੀ ਵਧੀਆ ਤੁਹਾਡੇ ਲਈ, ਇੱਕ ਇਹ ਬਿਜ਼ਨਸ ਹੀ ਬਹੁਤ ਪਿਆਰਾ ਆ। ਤੁਸੀਂ ਆਪਣੇ ਘਰਾਂ ਦੇ ਅੱਗੇ ਜਾਂ ਤੁਸੀਂ ਆਪਣੇ ਜਿਹੜੀਆਂ ਲਾਈਕ ਆਫਿਸਿਸ ਨੇ ਕੁਛ ਉੱਥੇ ਲਾਈਕ ਕਸਟਮਾਈਜ਼ ਕਰਵਾ ਕੇ ਲਿਖਵਾਉਣਾ ਚਾਹੁੰਦੇ ਹੋ, ਚਾਹੇ ਤੁਹਾਡਾ ਸਰਨੇਮ ਆ, ਚਾਹੇ ਤੁਹਾਡਾ ਬਿਜ਼ਨਸ ਹੈ, ਕੋਈ ਵੀ ਇਨਫੋਰਮੇਸ਼ਨ, ਇੱਕ ਬਿਊਟੀਫੁਲੀ ਤੁਸੀਂ ਅਸਥੈਟਿਕਸ ਆਪਣੇ ਇਨਹਾਂਸ ਕਰ ਸਕਦੇ ਹੋ। ਤੁਹਾਨੂੰ ਇਹ ਕੈਨੇਡਾ ਵਾਈਡ ਬਿਲਕੁਲ ਪ੍ਰੋਪਰ ਸਾਰੀ ਪ੍ਰੋਵਾਈਡ ਕਰਦੇ ਨੇ, ਸ਼ਿਪਿੰਗ ਜੇ ਤੁਸੀਂ ਕਰਵਾਉਣੀ ਆ। ਇਹਦੇ ਨਾਲ ਤੁਹਾਨੂੰ ਦੱਸ ਦਈਏ ਪੈਮਾ। ਪੈਮਾ ਇਜ਼ ਅ ਪੀਲ ਆਰਟ ਗੈਲਰੀ, ਬਿਲਕੁਲ ਡਾਊਨ ਟਾਊਨ ਬ੍ਰੈਮਟਨ ਦੇ ਵਿੱਚ ਲੋਕੇਟਡ ਹੈ, ਬਹੁਤ ਹੀ ਪਿਆਰੀ ਜਗ੍ਹਾ ਆ। ਸਿੱਖ ਹੈਰੀਟੇਜ ਮੰਥ ਵੀ ਬਿਲਕੁਲ ਚੱਲ ਰਿਹਾ ਸੀ ਅਪ੍ਰੈਲ ਦੇ ਵਿੱਚ, ਸੋ ਲਾਈਕ ਬਹੁਤ ਹੀ ਵਧੀਆ ਵਧੀਆ ਹਮੇਸ਼ਾ ਰੀਕ੍ਰੀਏਸ਼ਨ ਐਕਟੀਵਿਟੀਜ਼ ਕਰਨਾ ਚਾਹੁੰਦੇ ਹੋ, ਬਿਲਕੁਲ ਫ੍ਰੀ ਤੁਸੀਂ ਇੱਥੇ ਕਰ ਸਕਦੇ ਹੋ। ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਂਦੀ ਹੈ, ਤੁਸੀਂ ਵਿਜ਼ਿਟ ਕਰਨਾ ਹੈ pama.ca ਦੇ ਉੱਤੇ ਜ਼ਿਆਦਾ ਇਨਫੋਰਮੇਸ਼ਨ ਦੇ ਲਈ, ਦੈਟ ਇਜ਼ pama.ca। ਇਹਦੇ ਨਾਲ ਤੁਹਾਨੂੰ ਦੱਸ ਦਈਏ ਐਰਨ ਮਿਲਸ ਮਿਤਸੁਬਿਸ਼ੀ, ਡਿਸਕਵਰ ਕਰੋ ਪਰਫੈਕਟ ਮਿਤਸੁਬਿਸ਼ੀ ਵਿਦ ਐਰਨ ਮਿਲਸ ਮਿਤਸੁਬਿਸ਼ੀ, ਡਿਸਕਵਰ ਕਰੋ। ਚਾਹੇ ਤੁਸੀਂ ਨਵੀਂ ਗੱਡੀ ਲੈਣਾ ਚਾਹੁੰਦੇ ਹੋ, ਪੁਰਾਣੀ ਗੱਡੀ ਲੈਣਾ ਚਾਹੁੰਦੇ ਹੋ, ਚਾਹੇ ਬਰਾਊਜ਼ ਕਰਨਾ ਚਾਹੁੰਦੇ ਹੋ ਕਾਰ ਲੋਟ, ਤੁਸੀਂ ਇਹਨਾਂ ਕੋਲ ਪਹੁੰਚਣਾ ਆ। ਐਂਡ ਜੇ ਤੁਸੀਂ ਫਸਟ ਟਾਈਮ ਸਰਵਿਸ ਕਰਵਾ ਰਹੇ ਹੋ, ਤੁਹਾਨੂੰ ਉੱਥੇ 10% ਡਿਸਕਾਊਂਟ ਵੀ ਬਿਲਕੁਲ ਪ੍ਰੋਵਾਈਡ ਕਰਦੇ ਨੇ। ਸੋ ਕਾਫੀ ਵਧੀਆ ਇਨਸੈਂਟਿਵ, ਤੁਸੀਂ ਵਧੀਆ ਡੀਲ ਇੱਥੇ ਗ੍ਰੈਬ ਕਰ ਸਕਦੇ ਹੋ ਐਰਨ ਮਿਤਸੁਬਿਸ਼ੀ ਦੇ ਉੱਤੇ। ਲੋਕੇਸ਼ਨ ਨੋਟ ਰੱਖੋ, 2477 ਮੋਟਰਵੇ ਬੁਲੇਵਾਰਡ, ਮਿਸੀਸਾਗਾ ਦੇ ਵਿੱਚ, ਮੇਜਰ ਇੰਟਰਸੈਕਸ਼ਨ ਇਜ਼ ਵਿੰਸਟਨ ਚਰਚਿਲ ਐਂਡ ਡੰਡਾਸ, ਦੈਟ ਇਜ਼ 2477 ਮੋਟਰਵੇ ਬੁਲੇਵਾਰਡ, ਮਿਸੀਸਾਗਾ, ਮੇਜਰ ਇੰਟਰਸੈਕਸ਼ਨ ਇਜ਼ ਵਿੰਸਟਨ ਚਰਚਿਲ ਐਂਡ ਡੰਡਾਸ। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ। ਜਲਦੀ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਵਾਇਲ ਮੀਡੀਆ ਹੈਡਲਾਈਨਸ ਪਾਰਟ 1। ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਇਲ ਮੀਡੀਆ, ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ, ਅਪਡੇਟ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਾਂਗੇ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ। ਜੀ
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰਾਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्व बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्व बिल्डर लॉन फूड और बढ़ाए अपनी शान।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Kitchener today. TNC apply.
एजेंट कोच Hyundai आपका परिवार, जहां आपको मिलेगी सबसे बेहतरीन सर्विस और प्राइस। चाहे आपको चाहिए एक नई कार या फिर एक यूज्ड कार, हमारे पास है हर बजट और रिक्वायरमेंट के लिए बेस्ट ऑप्शंस। लुकिंग फॉर हाइब्रिड ऑप्शंस इन SUVs, सेंटा फी, पैलेसेज, टुसॉन, सेडान्स, इलेंट्रा, सोनाटा, कॉम्पैक्ट SUVs, वेन्यू एंड कोना। और अगर आपको चाहिए इलेक्ट्रिक, तो आयोनिक सीरीज है आपकी परफेक्ट चॉइस। एजेंट कोच Hyundai पर हर कार है आपके परिवार की जरूरत के हिसाब से। तो विजिट कीजिए एट 2730 मार्कम रोड स्कारब्रो, राइट आफ्टर फिंच एंड मार्कम रोड नेशनल रोड पर। कॉन्टैक्ट कीजिए ऋषभ डोगरा को एट 416-291-2929, 416-291-2929 और आज ही अपने परिवार के लिए परफेक्ट कार ले आइए। एजेंट कोट Hyundai आपका परिवार।
ਸਮਰ ਸੀਜ਼ਨ ਆਇਆ, ਯਾਰਾਂ ਦੋਸਤਾਂ ਮਿੱਤਰਾਂ ਪਰਿਵਾਰਾਂ ਨਾਲ ਰਲ ਮਿਲ ਬੈਠ ਕੇ ਮੌਜ ਮੇਲਾ ਕਰਨ ਦਾ ਸਮਾਂ ਆਇਆ। ਯੂਨੀਕ ਸਾਈਨ ਵਾਲਿਆਂ ਤੋਂ ਹੋਮ ਐਡਰੈਸ ਸਾਈਨ ਲਵਾ ਲਓ ਆਪਣੇ ਘਰ ਦੇ ਮੂਹਰੇ, ਸੱਦਾ ਦਿਓ ਤੇ ਹੋ ਜਾਓ ਸਤਕਾਰ ਤੇ ਖਾਤਰਦਾਰੀ ਲਈ ਤਿਆਰ। ਜੇ ਯੂਨੀਕ ਸਾਈਨ ਵਾਲਿਆਂ ਦਾ ਐਡਰੈਸ ਸਾਈਨ ਲਗਾਇਆ ਹੋਵੇਗਾ ਤੇ ਪੁੱਛਣਾ ਨੀ ਪਵੇਗਾ ਸੱਜਿਓ ਆਵਾਂ ਕਿ ਖੱਬਿਓ ਆਵਾਂ, ਦੂਰੋਂ ਹੀ ਦਿਖ ਜਾਏਗਾ ਘਰ ਦਾ ਨੰਬਰ ਚਮਕਦੇ ਹੋਏ LED ਦੇ ਨਾਲ। ਜ਼ਿਆਦਾ ਜਾਣਕਾਰੀ ਦੇ ਲਈ ਮਿਲਾ ਲਓ ਕਾਲ 905-495-7700-905-490-8700, ਯੂਨੀਕ ਹੋਮ ਐਡਰੈਸ ਸਾਈਨ।
آج کل کا سما ایسا ہے کہ خرچے ہیں زیادہ اور آمدنی ہے کم، جسٹ سمپل ٹریڈنگ والے کہتے ہیں مت گھبراؤ ہم دور کر دیں گے آپ کا یہ غم۔ یہ اپنے 10 سال کے تجربے سے کہتے ہیں کہ آپ روزانہ 2000 سے 5000 ڈالر تک کما سکتے ہیں۔ ہاں جی 2000 سے 5000 ڈالر تک، ٹھیک سنیا۔ آپ کو کرنا کیا ہے، فون ملانا ہے اور اپوائنٹمنٹ لے کر کے ان کے پاس جانا ہے۔ یہ آپ کو ایڈوانس ٹیکنالوجی کے آٹومیٹک ٹریڈنگ سسٹم پر ٹریننگ دیں گے، اور سب سے بڑی بات دھیان سے سنو، یہ کوئی فیس نہیں لیتے، آپ کو فوریکس، سٹاکس، کموڈیٹیز اور کرپٹو پر ٹریننگ کرنا سکھا دیں گے۔ آپ اپنی انگلیاں چلاتے رہیں اور ڈالرز کماتے رہیں تو سوچ کیا رہے ہو، جیب سے فون نکالو اور نمبر ملا لو 6474911001، یہ ڈالرز کما کے دینے والا نمبر ہے 6474991001۔ ڈالر دے نہ تو سیو کر لو یہ نمبر 6474991001۔ جسٹ سمپل ٹریڈنگ والے اپنے مسی تھارا آفس سے آپ کو 24/7 ساتوں دن سروس دیتے ہیں۔ نمبر ہے 6474911001، جسٹ سمپل ٹریڈنگ۔
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਗੁਜਰਾਤ ਵਰਸਿਸ ਰਾਜਸਥਾਨ ਰਾਇਲਸ ਇਹ ਅਹਿਮ ਮੁਕਾਬਲਾ ਹੈ। ਦੋਨੋਂ ਟੀਮਸ ਲਈ ਮੁਕਾਬਲਾ ਜ਼ਰੂਰੀ ਹੈ ਕਿਉਂਕਿ ਗੁਜਰਾਤ ਦੀ ਜਿਹੜੀ ਟੀਮ ਹੈਗੀ ਹੈ ਟੇਬਲ ਦੇ ਵਿਚ ਵਧੀਆ ਪਰਫਾਰਮੈਂਸ ਕਰ ਰਹੀ ਹੈ, ਲੇਕਿਨ ਅੱਜ ਦਾ ਮੈਚ ਜੇ ਉਹ ਜਿੱਤ ਜਾਂਦੇ ਨੇ ਤੇ ਦੇ ਵਿਲ ਆਲਮੋਸਟ ਬੀ ਸੀਲਿੰਗ ਦੇਅਰ ਪੋਜੀਸ਼ਨ ਆਲਮੋਸਟ, ਕਿਉਂਕਿ ਮੈਚਿਸ ਇਹਨਾਂ ਕੋਲ ਸਿਰਫ 8 ਖੇਲੇ ਨੇ ਗੁਜਰਾਤ ਦੇ ਔਰ 12 ਪੁਆਇੰਟ ਗੁਜਰਾਤ ਦੀ ਟੀਮ ਲੈ ਚੁੱਕੀ ਹੈ। ਜੇ ਮੈਂ ਨੰਬਰ ਆਫ ਲਾਸਿਸ ਦੀ ਗੱਲ ਕਰਾਂ ਤੇ ਸਭ ਤੋਂ ਘੱਟ ਲਾਸਿਸ ਜਿਹੜੇ ਨੇ ਗੁਜਰਾਤ ਦੀ ਟੀਮ ਦੇ ਆ। ਗੁਜਰਾਤ ਦੀ ਟੀਮ ਨੇ ਸਿਰਫ 2 ਮੈਚਿਸ ਹਾਰੇ ਨੇ ਹੁਣ ਤੱਕ, ਸੋ 8 ਦੇ ਵਿੱਚੋਂ 2 ਹਾਰੇ ਨੇ, 6 ਜਿੱਤੇ ਨੇ, 12 ਪੁਆਇੰਟ ਉਹਨਾਂ ਕੋਲ ਹੈ। ਬਾਕੀ ਟੀਮਸ ਦੀ ਮੈਂ ਗੱਲ ਕਰਾਂ ਤੇ ਘੱਟ ਤੋਂ ਘੱਟ 3 ਮੈਚਿਸ ਤੇ ਮਿਨੀਮਮ ਹਰ ਟੀਮ ਨੇ ਹਾਰੇ ਨੇ। RCB 3 ਮੈਚ ਹਾਰ ਚੁੱਕੀ ਹੈਗੀ ਹੈ, DC 3 ਮੈਚ ਹਾਰ ਚੁੱਕੀ ਹੈਗੀ ਹੈ, ਪੰਜਾਬ ਦੀ ਟੀਮ 3 ਮੈਚਿਸ ਹਾਰ ਚੁੱਕੀ ਹੈਗੀ ਹੈ, ਔਰ ਬਾਕੀ ਟੀਮਾਂ ਨੇ ਤੇ 5-5, 6-6 ਜਾਂ 7 ਮੈਚ ਵੀ ਹਾਰੇ ਨੇ। ਰਾਜਸਥਾਨ ਰਾਇਲਸ ਲਈ ਤੇ ਇਟਸ ਆਲਮੋਸਟ ਕਰਟਨਸ, ਕਿਉਂਕਿ 9ਵੇਂ ਨੰਬਰ ਦੇ ਉੱਤੇ ਹੈਗੇ ਨੇ, ਸਿਰਫ ਇਹਨਾਂ ਕੋਲ 4 ਪੁਆਇੰਟਸ ਨੇ, ਸੋ ਟੈਕਨੀਕਲੀ ਸਪੀਕਿੰਗ ਕੁਝ ਹੋ ਸਕਦਾ, ਅਦਰਵਾਈਜ਼ ਤੇ ਰਾਜਸਥਾਨ ਰਾਇਲਸ ਲਈ ਬੜਾ ਮੁਸ਼ਕਿਲ ਹੈ। ਔਰ ਪਿਛਲੇ ਲਗਾਤਾਰ ਸਾਰੇ ਮੈਚਿਸ ਇਹ ਹਾਰ ਰਹੇ ਨੇ। ਜੇ ਮੈਂ ਪਿਛਲੇ 5 ਮੈਚਿਸ ਦੀ ਗੱਲ ਕਰਾਂ ਤੇ ਗੁਜਰਾਤ ਨੇ ਪਿਛਲੇ 5 ਦੇ 5 ਮੈਚਿਸ ਜਿਹੜੇ ਨੇ ਉਹ ਸਾਰੇ ਹੀ ਹਾਰੇ ਨੇ ਗੁਜਰਾਤ ਨੇ। ਦੈਟ ਇਜ਼ ਦਾ ਪੋਜੀਸ਼ਨ ਫਾਰ ਗੁਜਰਾਤ। ਅੱਛਾ, ਇੱਕ ਚੀਜ਼ ਬਹੁਤ ਇੰਟਰਸਟਿੰਗ ਹੋਈ ਹੈ, ਜੇ ਮੈਂ ਇੱਕ ਟੀਮ ਪਿਕ ਕਰਨੀ ਹੋਵੇ 10 ਦੇ ਵਿੱਚੋਂ IPL ਦੇ ਵਿੱਚ, ਕਿ ਜੀ ਵਾਈ ਮੀਡੀਆ ਬਿਗ ਸ਼ਾਟ ਪਿਕ ਅ ਟੀਮ, ਜੇ ਮੈਨੂੰ ਇਹ ਕਿਹਾ ਜਾਏ ਕਿ ਜੀ ਵਾਈ ਮੀਡੀਆ ਬਿਗ ਸ਼ਾਟ ਪਿਕ ਅ ਟੀਮ, ਕਿ ਜਿਹੜੀ ਟੀਮ ਲਗਾਤਾਰ ਮੈਚਿਸ ਹਾਰ ਰਹੀ ਹੈ ਤੇ ਉਹ ਰਾਜਸਥਾਨ ਰਾਇਲਸ ਹੋਏਗੀ। ਵਾਈ ਮੀਡੀਆ ਬਿਗ ਸ਼ਾਟ ਪਿਕ ਅ ਟੀਮ, ਸਿਰਫ ਇੱਕ ਟੀਮ ਜਿਹੜੀ ਲਗਾਤਾਰ ਮੈਚਿਸ ਜਿੱਤ ਰਹੀ ਹੈ ਤੇ ਉਹ ਟੀਮ ਹੋਏਗੀ ਮੁੰਬਈ ਇੰਡੀਅਨਸ। ਮੁੰਬਈ ਇੰਡੀਅਨਸ ਜਿਹੜੇ ਲਗਾਤਾਰ ਮੈਂ ਦੇਖ ਰਿਹਾ ਕਿ ਪਿਛਲੇ 5 ਮੈਚਿਸ ਜਿਹੜੇ ਨੇ ਬੰਬੇ ਦੀ ਟੀਮ ਨੇ ਲਗਾਤਾਰ ਜਿੱਤੇ ਨੇ। ਸੋ ਇਹਦੇ ਵਿੱਚ 2 ਟੀਮਸ ਵਿਚ ਆਰ ਹੈਵਿੰਗ ਕੰਟਰਾਸਟਿੰਗ ਰਿਜ਼ਲਟਸ, ਬਿਲਕੁਲ ਡਿਫਰੈਂਟ ਰਿਜ਼ਲਟਸ ਨੇ। ਮੁੰਬਈ ਇੰਡੀਅਨਸ 5 ਮੈਚ ਲਗਾਤਾਰ 5-5 ਜਿੱਤੀ, ਰਾਜਸਥਾਨ ਰਾਇਲਸ ਲਗਾਤਾਰ 5 ਹਾਰੇ ਨੇ। ਦੈਟ ਇਜ਼ ਦਾ ਸਿਚੁਏਸ਼ਨ ਹੇਅਰ। ਗੁਜਰਾਤ ਦੀ ਟੀਮ ਇਸ ਲਈ ਮੈਂ ਚੰਗੀ ਕਹਿ ਰਿਹਾ ਕਿ 5 ਮੈਚਿਸ ਦੇ ਵਿੱਚੋਂ ਪਿਛਲੇ 5 ਮੈਚਿਸ ਦੇਖੇ ਗੁਜਰਾਤ ਦੇ, ਤਾਂ ਸਿਰਫ 1 ਹਾਰਿਆ ਉਹਨਾਂ ਨੇ, 2 ਜਿੱਤੇ, 1 ਹਾਰਿਆ, ਫਿਰ 2 ਜਿੱਤੇ ਨੇ। ਜੇ ਅਸੀਂ ਗੱਲ ਕਰੀਏ RCB ਦੀ, ਤੇ ਆਰਸੀਬੀ ਵੀ ਇਸੇ ਤਰ੍ਹਾਂ ਹੈਗੀ ਹੈ। ਬੈਂਗਲੌਰ ਦੀ ਟੀਮ ਪਿਛਲੇ 5 ਦੇ ਵਿੱਚੋਂ ਸਿਰਫ 1 ਹਾਰੀ ਹੈ। ਸੋ ਬੈਂਗਲੌਰ, ਗੁਜਰਾਤ ਔਰ ਮੁੰਬਈ, ਇਹ 3 ਟੀਮਾਂ ਐਸੀਆਂ ਨੇ ਜਿਨ੍ਹਾਂ ਨੇ ਪਿਛਲੇ 5 ਮੈਚਿਸ 'ਚ ਬਹੁਤ ਵਧੀਆ ਕੰਮ ਕੀਤਾ। ਪੰਜਾਬ ਲਈ ਇਹ ਹੈ ਕਿ ਪਿਛਲੇ 5 ਮੈਚਿਸ ਦੇ ਵਿੱਚ 2 ਹਾਰੇ ਨੇ, 2 ਜਿੱਤੇ ਨੇ, 1 ਦਾ ਨਤੀਜਾ ਨਹੀਂ ਨਿਕਲਿਆ। ਸੋ ਦੈਟ ਇਜ਼ ਦ ਸਿਚੁਏਸ਼ਨ ਫਾਰ ਪੰਜਾਬ। ਸੋ 11 ਪੁਆਇੰਟ ਉਹਨਾਂ ਕੋਲ ਹੈਗੇ ਨੇ। ਪੰਜਾਬ ਲਈ ਮੌਕਾ ਹੈ ਕਿ ਟਾਪ 4 ਦੇ ਵਿੱਚ ਜਾ ਸਕਦੀ ਹੈ, 5ਵੇਂ ਨੰਬਰ ਤੇ ਹੈ। ਬਹੁਤ ਵਾਰ ਅਸੀਂ ਦੇਖਿਆ ਕਿ ਪੰਜਾਬ ਵਧੀਆ ਨਹੀਂ ਪ੍ਰਦਰਸ਼ਨ ਕਰਦਾ, ਬਟ ਬਹੁਤ ਵਾਰ ਦੇ ਮਿਸ ਆਊਟ ਆਨ ਦਾ ਬਰਥ, 5ਵੇਂ ਜਾਂ 6ਵੇਂ ਨੰਬਰ ਤੇ ਰਹਿ ਜਾਂਦੇ, ਕਿਉਂਕਿ ਜਿਹੜੀਆਂ 5ਵੇਂ ਔਰ 6ਵੇਂ ਨੰਬਰ ਦੇ ਉੱਤੇ ਟੀਮਸ ਹੁੰਦੀਆਂ ਨੇ, ਦੇ ਯੂਜਲੀ ਮਿਸ ਆਊਟ ਦਾ ਬਰਥ। ਕਦੇ ਕਦੇ ਨੈਟ ਰਨ ਰੇਟ ਦੇ ਆਧਾਰ ਤੇ ਰਹਿ ਜਾਂਦਾ, ਕਦੇ ਵੈਸੇ ਪੁਆਇੰਟਸ ਦੇ ਆਧਾਰ ਤੇ ਰਹਿ ਜਾਂਦਾ। ਲੇਕਿਨ ਇਸ ਵਾਰ ਮੈਨੂੰ ਲੱਗਦਾ ਹੈ ਕਿ ਪੰਜਾਬ ਥੋੜਾ ਜਿਹਾ ਕੋਸ਼ਿਸ਼ ਕਰੇਗੀ, ਕਿਉਂਕਿ ਫਿਲਹਾਲ 5th ਪੋਜੀਸ਼ਨ ਹੈ ਔਰ ਮੈਚਿਸ ਵੀ ਉਹਨਾਂ ਦੇ 9 ਹੋਏ ਨੇ। ਸੋ ਦੇਖਦੇ ਹਾਂ ਕਿ ਉਹ ਕੀ ਕਰਦੇ ਆ। ਇਸ ਤੋਂ ਇਲਾਵਾ ਮੈਂ ਕੁਇਕਲੀ ਜ਼ਿਕਰ ਕਰਨਾ ਚਾਹਾਂਗਾ ਕਿ ਜਿਹੜਾ ਅੱਜ ਅਸੀਂ ਸਿਆਸਤ ਦੀ ਗੱਲ ਬਹੁਤ ਘੱਟ ਕਰ ਰਹੇ ਹਾਂ, ਜਿਸ ਤਰ੍ਹਾਂ ਕਿ ਮੈਂ ਸ਼ੁਰੂ 'ਚ ਦੱਸਿਆ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਸ਼ਾਮ 6 ਵਜੇ। ਮੈਂ ਦੱਸ ਦਵਾਂ ਕਿ ਦੋਨੋਂ ਚੈਨਲ ਦੇ ਉੱਤੇ ਸਾਡੀ ਬ੍ਰੌਡਕਾਸਟ ਜਿਹੜੀ ਹੈ ਸ਼ੁਰੂ ਹੋ ਜਾਏਗੀ ਸ਼ਾਮ 6 ਵਜੇ, ਇੱਕ ਤੇ ਆਪਣੇ ਵਾਈ ਪਲੱਸ ਦੇ ਉੱਤੇ ਔਰ ਚੈਨਲ ਵਾਈ, ਦੋਨਾਂ ਦੇ ਉੱਤੇ ਸਾਡੀ ਬ੍ਰੌਡਕਾਸਟ ਲਾਈਵ ਸ਼ਾਮ 6 ਵਜੇ। ਐਂਡ ਯੂ ਵਿਲ ਇੰਜੋਏ ਦਾ ਪੈਨਲ, ਸਾਡੇ ਪਹਿਲੇ ਹੀ ਜਿਹੜੇ ਪੈਨਲ ਮੈਂਬਰਸ ਹੋਣਗੇ, ਜਿਸ ਤਰ੍ਹਾਂ ਕਹਿੰਦੇ ਨੇ ਕਿ T20 ਸਟਾਈਲ ਖੇਲਿਆ ਜਾਏਗਾ। ਪਹਿਲੀ ਬਾਲ ਦੇ ਵਿੱਚ ਅੱਜਕੱਲ੍ਹ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਯੰਗਸਟਰਸ ਆਉਂਦੇ ਆ, ਪਹਿਲੀ ਬਾਲ ਤੇ ਛੱਕਾ ਲਗਾਉਂਦੇ ਆ। ਸੋ ਤੁਹਾਨੂੰ ਮਜ਼ਾ ਆਏਗਾ ਸ਼ਾਮ 6 ਵਜੇ, ਆਈ ਹੋਪ ਦੇ ਹਿੱਟ ਆਊਟ ਆਫ ਦਾ ਪਾਰਕ। ਸੋ ਚਾਹੇ ਤੁਸੀਂ ਵਾਈ ਪਲੱਸ ਤੇ ਲਗਾਓ, ਕਿਉਂਕਿ ਉੱਥੇ ਇੰਗਲਿਸ਼ ਦੇ ਵਿੱਚ ਲਗਾਤਾਰ ਇੰਗਲਿਸ਼ ਸਾਰਾ ਕੁਝ ਹੋਏਗਾ, ਔਰ ਚੈਨਲ ਵਾਈ ਦੇ ਉੱਤੇ ਪੰਜਾਬੀ, ਹਿੰਦੀ, ਉਰਦੂ, ਇਹ ਸਾਰੀ ਲੈਂਗੁਏਜ, ਇੰਗਲਿਸ਼ ਵੀ ਇੱਥੇ ਤਾਂ ਚਾਰੋਂ ਲੈਂਗੁਏਜ ਇਸਤੇਮਾਲ ਹੋਣਗੀਆਂ, ਪੰਜਾਬੀ, ਹਿੰਦੀ, ਉਰਦੂ ਐਂਡ ਇੰਗਲਿਸ਼ ਐਸ ਵੈਲ। ਸ਼ਾਮ 6 ਵਜੇ ਸਾਡੀ ਵਾਈ ਮੀਡੀਆ ਦੀ ਇਲੈਕਸ਼ਨ ਨਾਈਟ ਦੀ ਜਿਹੜੀ ਕਵਰੇਜ ਹੈ, ਲਾਈਵ ਬ੍ਰੌਡਕਾਸਟ ਸਟਾਰਟ ਹੋ ਜਾਏਗੀ। ਔਰ ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ ਕਿ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੇ ਜਾਂ ਤੇ ਕੰਮ ਕਰੋ ਨਾ, ਪਰ ਜੇ ਕਰੀਏ ਤੇ ਫਿਰ ਪੂਰਾ ਉਹਦੇ ਵਿੱਚ ਮਿਹਨਤ ਕਰੀਏ, ਤਾਂ ਕਿ ਤੁਹਾਨੂੰ ਵਧੀਆ ਵੀ ਲੱਗੇ, ਯੂ ਵਿਲ ਇੰਜੋਏ ਇਟ, ਯੂ ਵਿਲ ਲਵ ਇਟ, ਜਿਹੜੀ ਸਾਡੀ ਅੱਜ ਦੀ ਕਵਰੇਜ ਹੋਏਗੀ। ਔਰ ਇਸ ਤੋਂ ਇਲਾਵਾ ਮੈਂ ਜ਼ਿਆਦਾ ਅੱਜ ਜਿਹੜੀ ਗੱਲਬਾਤ ਹੈ ਕ੍ਰਿਕਟ ਦੀ ਅਪਡੇਟ ਦੇਵਾਂਗਾ, ਕੁਝ ਹੋਰ ਨਿਊਜ਼ ਲੈ ਕੇ ਆਇਆ ਤੁਹਾਡੇ ਲਈ, ਰੀਅਲ ਸਟੇਟ ਦੀ ਅਪਡੇਟ ਲੈ ਕੇ ਆਇਆ, ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ, ਉਹ ਤੁਹਾਡੇ ਲਈ ਕਰਾਂਗੇ। ਕਾਲਸ ਮੈਂ ਜ਼ਰੂਰ ਲੈਣਾ, ਜਸਵਿੰਦਰ ਜੀ ਤੁਹਾਡੀ ਕਾਲ ਅਗਲੀ ਹੈ, ਜਸਵਿੰਦਰ ਬੱਦਲ ਸਾਹਿਬ ਹੋਲਡ ਕਰ ਲੈਣੇ ਬਾਅਦ ਜਸਵਿੰਦਰ ਜੀ ਦੀ ਕਾਲ ਲੈਂਦੇ ਹਾਂ, ਸਤਨਾਮ ਜੀ ਦੀ ਕਾਲ ਲੈਂਦੇ ਹਾਂ, ਵਿਰਕ ਸਾਹਿਬ ਦਾ ਵੈਲਕਮ ਕਰਾਂਗੇ। ਮੈਨੂੰ ਸਿਰਫ 1 ਮਿੰਟ ਹੋਰ ਦੇ ਦਿਓ, ਮੈਂ ਅਪਡੇਟ ਕਰ ਦਵਾਂ ਕਿ ਕੀ ਚੀਜ਼ਾਂ ਹੋਣਗੀਆਂ ਅੱਜ ਦੇ ਪ੍ਰੋਗਰਾਮ। ਪੰਜਾਬ ਤੋਂ ਜਿਹੜੀਆਂ 2 ਖਬਰਾਂ ਆ ਰਹੀਆਂ ਨੇ, ਅੱਜ ਪੰਜਾਬ ਦੀ ਵਾਰੀ ਆ ਜਾਏਗੀ, ਸੋ ਉਹਦੀ ਵੀ ਕਵਰੇਜ ਤੁਹਾਨੂੰ ਅੱਜ ਕਰ ਦਿਆਂਗੇ। ਜ਼ਿਆਦਾ ਨਿਊਜ਼ ਸਾਰੀਆਂ ਇੰਡੀਆ ਦੇ ਉੱਥੇ ਹੀ ਕਰ ਦਿੰਦੇ ਆ। ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਦੇ ਉੱਤੇ ਜਿਹੜੀ ਸਾਡੀ ਖਬਰ ਅਸੀਂ ਬ੍ਰੇਕਿੰਗ ਨਿਊਜ਼ ਸ਼ੇਅਰ ਕੀਤੀ ਹੈ ਸੈਟਰਡੇ ਤੋਂ, ਉਹ ਲੋਕਲ ਮੀਡੀਆ, ਇੰਟਰਨੈਸ਼ਨਲ ਮੀਡੀਆ, ਈਵਨ ਇੰਡੀਆ ਦੇ ਵਿੱਚ ਹਿੰਦੁਸਤਾਨ ਟਾਈਮ, ਸਾਰਿਆਂ ਨੇ ਪਿੱਕ ਕੀਤੀ ਹੈ ਸਾਡੀ ਉਹ ਖਬਰ। ਕੈਨੇਡਾ ਇੰਡੀਆ ਰਿਲੇਸ਼ਨ ਦੇ ਉੱਤੇ ਅਸੀਂ ਮਾਰਕ ਕਾਰਨੀ ਸਾਹਿਬ ਨੂੰ ਸਵਾਲ ਪੁੱਛਿਆ ਸੀਗਾ ਕਿ ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਦੇ ਉੱਤੇ, ਉਹਦੇ ਮੈਂ ਅੱਗੇ ਚੱਲ ਕੇ ਡਿਟੇਲ ਦੱਸਾਂਗਾ ਕਿ ਇਨ ਕੇਸ ਤੁਸੀਂ ਮਿਸ ਕਰ ਗਏ। ਵੈਸੇ ਤੇ ਜਿਹੜੇ ਚੈਨਲ ਵਾਈ ਲਗਾਤਾਰ ਦੇਖਦੇ ਨੇ ਉਹਨਾਂ ਨੇ ਦੇਖ ਹੀ ਲਿਆ ਚੈਨਲ ਵਾਈ ਦੇ ਉੱਤੇ ਬ੍ਰੇਕਿੰਗ ਨਿਊਜ਼ ਚੱਲ ਰਹੀ ਸੀ, ਪਰ ਇੱਥੋਂ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਸਾਡੀ ਜਿਹੜੀ ਬ੍ਰੇਕਿੰਗ ਨਿਊਜ਼ ਦੇ ਉੱਤੇ ਵੀ, ਅਸੀਂ ਹਜੇ ਵੀਡੀਓ ਜਾਰੀ ਨਹੀਂ ਸੀ ਕੀਤਾ, ਸਿਰਫ ਬ੍ਰੇਕਿੰਗ ਨਿਊਜ਼ ਜਾਰੀ ਕੀਤੀ ਸੀ ਚੈਨਲ ਵਾਈ ਦੇ ਉੱਤੇ, ਔਰ ਬਹੁਤ ਸਾਰੇ ਇੰਟਰਨੈਸ਼ਨਲ ਮੀਡੀਆਜ਼ ਨੇ ਵੀ ਸਾਡੀ ਇਹ ਨਿਊਜ਼ ਪਿੱਕ ਕਰਕੇ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਿਊਜ਼ ਜਿਹੜੀ ਹੈ ਬ੍ਰੌਡਕਾਸਟ ਕਰ ਦਿੱਤੀ। ਸੋ ਇਹਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹੈਗੇ ਹਾਂ ਕਿ ਉਹ ਸਾਰਾ ਉਹ ਪਿੱਕ ਕਰ ਰਹੇ ਨੇ, ਔਰ ਟੀਮ ਦੀ ਐਫੀਸ਼ੀਐਂਸੀ ਵੀ ਪਤਾ ਲੱਗਦੀ ਹੈ ਕਿ ਸੈਟਰਡੇ ਨੂੰ ਇੰਨੀ ਬੜੀ ਬ੍ਰੇਕਿੰਗ ਨਿਊਜ਼ ਅਸੀਂ ਕੱਢ ਕੇ ਲਿਆਏ ਹਾਂ। ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਦੇ ਉੱਤੇ ਮਾਰਕ ਕਾਰਨੀ ਹੋਣਾ ਦਾ ਕੀ ਕਹਿਣਾ ਹੈ? ਸੋ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ, ਇਫ ਹੀ ਬਿਕਮਸ ਦਾ ਪ੍ਰਾਈਮ ਮਿਨਿਸਟਰ, ਤੇ ਫਿਰ ਉਹਨਾਂ ਦਾ ਕੀ ਕਹਿਣਾ, ਇਹ ਮੈਂ ਹੁਣੇ ਅੱਗੇ ਚੱਲ ਕੇ ਸ਼ੇਅਰ ਕਰਾਂਗਾ। ਪਲੱਸ ਅਸੀਂ ਜਿਹੜਾ ਟੌਪਿਕ ਚੱਲ ਹੀ ਰਿਹਾ ਇੰਡੀਆ ਦੇ ਵਿੱਚ ਤੇ ਸਾਰੀਆਂ ਅਖਬਾਰਾਂ ਭਰੀਆਂ ਪਈਆਂ ਨੇ, ਉਹ ਮੈਂ ਦੱਸ ਦਿੰਦਾ ਕਿ ਕੀ ਤਾਜ਼ਾ ਸੂਰਤ ਹਾਲ ਹੈ। ਔਰ ਇੰਡੀਆ ਤੋਂ ਪਹਿਲਾਂ ਮੈਂ 1 ਮਿੰਟ ਲਈ ਯੂਰਪ ਦੇ ਵਿੱਚ ਇੱਕ ਸੀਰੀਅਸ ਨਿਊਜ਼ ਹੈਗੀ ਹੈ, ਕਿਉਂਕਿ ਯੂਰਪ ਦੇ ਵਿੱਚ ਅੱਜ ਉੱਥੇ ਲਾਈਟ ਚਲੀ ਗਈਆਂ ਔਰ ਟ੍ਰੇਨਸ ਜਿਹੜੀਆਂ ਨੇ ਟਨਲ ਦੇ ਵਿੱਚ ਸਟ੍ਰੈਕ ਹੋ ਗਈਆਂ। ਬਲੈਕਆਊਟ ਜਿਹੜਾ ਹੋਇਆ ਇਹ ਸਪੇਨ, ਪੋਰਟੁਗਲ, ਫਰਾਂਸ ਔਰ ਬੈਲਜੀਅਮ, ਦੇ ਹੈਵ ਬੀਨ ਮੈਸਿਵ ਮੈਸਿਵ ਬਲੈਕਆਊਟ। ਸੋ ਤਕਰੀਬਨ ਅਸੀਂ ਕਹਿ ਸਕਦੇ ਹਾਂ ਕਿ ਮਿਲੀਅਨਸ ਆਫ ਪੀਪਲ ਇਨ ਆਲ ਦੀਸ ਕੰਟਰੀਜ਼, ਉੱਥੇ ਬਹੁਤ ਬੜੀ ਐਮਰਜੈਂਸੀ ਸਿਚੁਏਸ਼ਨ ਆ ਗਈ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਟਕ ਹੋ ਗਏ ਨੇ, ਕਿਉਂਕਿ ਬਲੈਕਆਊਟ ਹੋਣ ਦੀ ਵਜ੍ਹਾ ਨਾਲ ਕੋਈ ਟਨਲ ਦੇ ਵਿੱਚ ਟ੍ਰੇਨ ਫਸ ਗਈਆਂ, ਉੱਥੇ ਬਹੁਤ ਸਾਰੀਆਂ ਟ੍ਰੇਨ ਜਿਹੜੀਆਂ ਨੇ ਉਹ ਚੱਲਦੀਆਂ ਨੇ। ਸੋ ਉਹ ਦਿੱਕਤ ਆਈ ਹੋਈ ਹੈ, ਹੋਰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ। ਹਾਲਾਂਕਿ ਇਹ ਬਲੈਕਆਊਟ ਹੋਣ ਦੇ ਕਾਰਨ ਕੀ ਹੈ ਉਹ ਹਜੇ 2-3 ਕਾਰਨ ਉਹ ਦੱਸ ਰਹੇ ਨੇ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਿਟੇਲ ਜਿਹੜੀ ਹੈ ਬਾਹਰ ਆਏ। ਜੇ ਮੈਂ ਗੱਲ ਕਰਾਂ ਓਵਰਆਲ, ਤਕਰੀਬਨ 50 ਮਿਲੀਅਨ ਲੋਕ ਰਹਿੰਦੇ ਨੇ ਇੱਥੇ, 50 ਮਿਲੀਅਨ, ਸਪੇਨ, ਪੋਰਟੁਗਲ, ਫਰਾਂਸ, ਬੈਲਜੀਅਮ। ਸੋ ਕੀ ਹੋਇਆ ਉੱਥੇ ਜਿਹੜਾ ਬਲੈਕਆਊਟ ਹੋਇਆ ਇਹਦੀ ਪੂਰੀਆਂ ਡਿਟੇਲਸ ਔਰ ਇਹਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਸ਼ੇਅਰ ਕਰ ਰਹੇ ਹਾਂ ਇਸ ਬਲੈਕਆਊਟ ਦੀ ਸਾਰੀ ਮੈਂ ਡਿਟੇਲ ਰਿਪੋਰਟ ਜਿਹੜੀ ਹੁਣੇ ਤੁਹਾਡੇ ਲਈ ਸ਼ੇਅਰ ਕਰਦਾ ਜਸਵਿੰਦਰ ਜੀ ਤੁਸੀਂ ਆਉਂਦੇ ਰਹੋ ਜੀ ਗੋ ਹਾਂ ਜੀ ਕਾਲ ਲੈ ਲਓ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਸਵਾਗਤ ਹੈ ਸਰ ਤੁਹਾਡਾ ਕੀ ਹਾਲ ਚਾਲ ਹੈ ਠੀਕ ਹੈ ਜੀ
ਥੈਂਕ ਯੂ ਬਿਲਕੁਲ ਠੀਕ ਹੈ ਸਰ ਜੀ ਮੈਂ ਸਿਰਫ ਇੱਕ ਕਮੈਂਟ ਲੈਣਾ ਸਿਰਫ ਆਪਾਂ ਸੈਟਰਡੇ ਨਾਈਟ ਦੇਖਿਆ ਪੰਜਾਬ ਦਾ
ਜੀ ਜੀ ਜੀ
ਮੈਨੂੰ ਤਾਂ ਰਿੱਖੀ ਪੋਲਟਿਕ ਦੀ ਜਿਹੜੀ ਨਾ ਜਦੋਂ ਕੋਚ ਆਈ ਡੋਂਟ ਲਾਈਕ ਹਿਮ ਕਿ ਇੰਨਾ ਵਧੀਆ ਮੁੰਡਿਆਂ ਨੇ ਸਟਾਰਟ ਕੀਤਾ ਸਰ ਉਸ ਤੋਂ ਬਾਅਦ ਗਲੈਨ ਮੈਕਸਵੈਲ ਬਿਲਕੁਲ ਨੀ ਚੱਲ ਰਿਹਾ ਤੁਸੀਂ ਉਹਨੂੰ ਭੇਜ ਰਹੇ ਹੋ ਫਿਰ ਤੁਸੀਂ ਜੈਂਕੋ ਨੂੰ ਭੇਜ ਰਹੇ ਹੋ ਜਾਂ ਸੁਸ਼ਾਂਤ ਸਿੰਘ ਬੈਠਾ ਵਡੇਰਾ ਬੈਠਾ ਯਾਰ ਐਡੇ ਵਧੀਆ ਹਿਟਰ ਨੇ ਉਹਨਾਂ ਨੂੰ ਚਾਂਸ ਦਿੱਤਾ ਗਿਆ ਯਾਰ ਇਹਦੇ ਬਾਰੇ ਤੁਸੀਂ ਇੱਕ ਮਿੰਟ ਆਪਣੇ ਵੀ ਦਿਓ
ਬਹੁਤ ਚਰਚਾ ਹੋ ਰਹੀ ਹੈ ਸਰ ਇਹਦੇ ਬਾਰੇ
230 ਸਕੋਰ ਹੋਣਾ ਚਾਹੀਦਾ ਸੀ 230 ਸਕੋਰ ਹੋਣਾ ਚਾਹੀਦਾ ਸੀ ਘੰਟੇ
ਮੈਂ ਬਿਲਕੁਲ ਤੁਹਾਡੀ ਗੱਲ ਨਾਲ ਐਗਰੀ ਕਰ ਰਿਹਾ ਔਰ ਇਹਦੇ ਬਾਰੇ ਬਹੁਤ ਚਰਚਾ ਚੱਲ ਰਹੀ ਹੈ ਕਿ ਹਾਲਾਂਕਿ ਮੈਚ ਤੇ ਚਲੋ ਨੋ ਰਿਜ਼ਲਟ ਹੀ ਹੋ ਗਿਆ ਲੇਕਿਨ ਦੇਖੋ ਪ੍ਰਿਯਾਂਸ਼ ਨੇ ਔਰ ਪ੍ਰਭਸਿਮਰਨ ਨੇ ਬਹੁਤ ਜ਼ਬਰਦਸਤ ਸਟਾਰਟ ਦਿੱਤਾ ਸੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਚੌਕੇ ਛੱਕਿਆਂ ਦੀ ਦੋਨਾਂ ਤਰਫੋਂ ਜਦੋਂ ਦੋਨੋਂ ਐਂਡ ਤੋਂ ਐਸੀ ਜ਼ਬਰਦਸਤ ਬਰਸਾਤ ਹੋ ਰਹੀ ਹੋਵੇ 150 ਤੋਂ ਜ਼ਿਆਦਾ ਸਟ੍ਰਾਈਕ ਰੇਟ ਪ੍ਰਭਸਿਮਰਨ ਦੀ ਸੀਗੀ ਔਰ 200 ਦੇ ਨੇੜੇ ਤੇੜੇ ਪ੍ਰਿਯਾਂਸ਼ ਆ ਰਿਹਾ ਸੀ ਦੋਨੋਂ ਬੈਟਸਮੈਨ ਨੇ ਯੰਗਸਟਰ ਨੇ ਕਮਾਲ ਕੀਤਾ ਸੋ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਗਲੈਨ ਮੈਕਸਵੈਲ ਤੇ ਆ ਕੇ ਬਾਲਾਂ ਖਰਾਬ ਕਰਨ ਲੱਗਾ ਹੋਇਆ ਲੈਸ ਦੈਨ ਰਨ ਅ ਬਾਲ ਇਹ ਤੇ ਵਨ ਡੇ ਚ ਨਹੀਂ ਅੱਜ ਕੱਲ ਕੋਈ ਬਣਾਉਂਦਾ ਲੈਸ ਦੈਨ ਰਨ ਅ ਬਾਲ ਤੇ ਗਲੈਨ ਮੈਕਸਵੈਲ ਸਾਹਿਬ ਔਰ ਤੁਹਾਡੀ ਗੱਲ ਠੀਕ ਹੈ ਕਿ ਅੱਛਾ ਉੱਥੋਂ ਹੀ ਕੰਮ ਸਾਰਾ ਜਿਹੜਾ ਕੰਮ ਡਾਊਨ ਹੋਇਆ ਗਲੈਨ ਮੈਕਸਵੈਲ ਜਿਹੜਾ ਹੈ ਉੱਥੋਂ ਹੀ ਕੰਮ ਸਾਰਾ ਡਾਊਨ ਹੋਇਆ ਵਰਨਾ ਉਹੀ 15 ਤੋਂ ਲੈ ਕੇ 20 ਓਵਰ ਤੱਕ ਤੁਹਾਡੀ ਗੱਲ ਬਿਲਕੁਲ ਸਹੀ ਹੈ 230 ਸਕੋਰ ਬੜੇ ਆਰਾਮ ਨਾਲ ਹੋਣਾ ਸੀ ਔਰ ਸ਼ਸ਼ਾਂਕ ਬਾਹਰ ਬੈਠਾ ਰਿਹਾ ਨਿਹਾਲ ਵਡੇਰਾ ਬਾਹਰ ਬੈਠਾ ਰਿਹਾ ਜਿਹੜੇ ਕਿ ਰੀਸੈਂਟਲੀ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਜੀ
ਸਰ ਠੀਕ ਹੈ ਥੈਂਕ ਯੂ ਮੈਂ ਸਿਰਫ ਤੁਹਾਡੇ ਆਪਣੇ ਬਿਹਾਫ ਤੇ ਲਿਬਰਲ ਦੇ ਕੈਂਡੀਡੇਟ ਤੇ ਸਪੋਰਟਰਸ ਨੂੰ ਗੁੱਡ ਲੱਕ ਕਹਿਣਾ ਚਾਹੁੰਦਾ ਸਰ ਥੈਂਕ ਯੂ ਸੋ ਮਚ ਸਰ ਫੋਰ ਟਾਈਮ
ਠੀਕ ਥੈਂਕ ਯੂ ਜੀ ਇਹ ਤੁਸੀਂ ਕਿਸੇ ਨੂੰ ਗੁੱਡ ਲੱਕ ਕਹਿਣਾ ਚਾਹੋ ਬਿਲਕੁਲ ਕਹਿ ਸਕਦੇ ਹੋ ਅਸੀਂ ਕਿਸੇ ਨੂੰ ਅੱਜ ਅਸੀਂ ਇਸ ਤੋਂ ਰਿਫਰੇਮ ਕਰਾਂਗੇ ਸਿਰਫ ਇੱਕ ਦਿਨ ਕਿਉਂਕਿ ਇੱਕ ਦਿਨ ਨਹੀਂ ਆ ਕੁਛ ਹੀ ਘੰਟੇ ਸ਼ਾਮ 6 ਵਜੇ ਅਸੀਂ ਜਿਹੜੀ ਹੈ ਜੀ ਮੈਂ ਗੱਲ ਕਰਾਂਗਾ ਇਹਦੇ ਤੇ ਮੈਂ ਬਿਲਕੁਲ ਚਾਹਨਾ ਹੈ ਕਿ ਕਿਉਂਕਿ ਅੱਜ ਦੇਖੋ ਹੁੰਦਾ ਕੀ ਹੈ ਕਿ ਇੰਨੇ ਦਿਨ ਸਾਰੀ ਗੱਲ ਹੁੰਦੀ ਰਹੀ ਹੈ ਰੋਜ਼ਾਨਾ ਸੋ ਅੱਜ ਬਿਲਕੁਲ ਮੈਂ ਰਿਫਰੇਮ ਕਰਾਂਗਾ ਅੱਜ ਬਿਲਕੁਲ ਅਸੀਂ ਕੋਈ ਗੱਲ ਨਹੀਂ ਕਰਾਂਗੇ ਕੋਈ ਨੰਬਰਸ ਕੁਛ ਨਹੀਂ ਹਾਲਾਂਕਿ ਮੈਂ ਵੀ ਦੇਖਦਾ ਹਾਂ ਜਦੋਂ ਮੈਂ ਵੈਸੇ ਤਾਂ ਅਸੀਂ ਇਸ਼ਾਰੇ ਨਹੀਂ ਸਮਝ ਆਉਂਗੇ ਮੇਨ ਸਟ੍ਰੀਮ ਦੀਆਂ ਅਖਬਾਰਾਂ ਅੱਜ ਹੈ ਰਹਿ ਵੀ ਕਿੰਨੀਆਂ ਗਈਆਂ ਗਿਣਤੀ ਦੀਆਂ 4 ਤੇ ਅਖਬਾਰਾਂ ਨੇ ਸਾਰੀਆਂ ਰਹਿ ਗਈਆਂ ਹੁਣ ਬਾਕੀ ਸਭ ਤੇ ਬੰਦ ਹੋ ਗਈਆਂ ਨੇ ਸੋ ਟੋਰੋਂਟੋ ਸਟਾਰ ਗਲੋਬਲ ਮੇਲ ਨੈਸ਼ਨਲ ਪੋਸਟ ਟੋਰੋਂਟੋ ਸਨ ਜਿੰਨੀ ਕੁ ਮੇਰੀ ਕੋਸ਼ਿਸ਼ ਹੁੰਦੀ ਹੈ ਥੋੜਾ ਬਹੁਤਾ ਪੜ੍ਹ ਲਈਦਾ ਵੀਕਐਂਡ ਦੇ ਉੱਤੇ ਸਾਫ ਮੈਂ ਦੇਖਿਆ ਕਿ ਜੀ ਇੰਡੋਰਸ ਕਰ ਲਿਆ ਜੀ ਅਸੀਂ ਇਸ ਪਾਰਟੀ ਨੂੰ ਮੈਂ ਨਾਮ ਨਹੀਂ ਲਿਆ ਕਿਉਂਕਿ ਅੱਜ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਪੋਲੀਟੀਕਲ ਗੱਲ ਨਹੀਂ ਕਰਨਾ ਚਾਹੁੰਦਾ ਸ਼ਾਮ 6 ਵਜੇ ਜਦ ਕਰਾਂਗੇ ਇੱਕੀ ਵਾਰ ਫਿਰ ਕਰਾਂਗੇ ਰਾਤ 12 ਵਜੇ ਤੱਕ ਨਤੀਜੇ ਸਾਰਾ ਕੁਛ ਹੈ ਸੋ ਸਾਡੇ ਵੱਲੋਂ ਤਾਂ ਸਾਰਿਆਂ ਨੂੰ ਆਲ ਦੀ ਬੈਸਟ ਆ ਇੱਕ ਗੱਲ ਅਸੀਂ ਕਹਾਂਗੇ ਕਿ ਯੈਸ ਡੂ ਗੋ ਆਊਟ ਐਂਡ ਕਾਸਟ ਯੋਰ ਵੋਟ ਆਪਣੀ ਵੋਟ ਪਾਓ ਜਿਹੜਾ ਵੀ ਤੁਹਾਡਾ ਪਸੰਦੀਦਾ ਕੈਂਡੀਡੇਟ ਹੈ ਪਾਰਟੀ ਹੈ ਜਿੱਦਾਂ ਵੀ ਉਹਦੇ ਤੇ ਜ਼ਿਆਦਾ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਬਿਲਕੁਲ ਹਾਂ ਮੈਂ ਇਹ ਜ਼ਰੂਰ ਇੱਥੇ ਇੰਨਾ ਕੁ ਬਸ ਮੈਂਸ਼ਨ ਕਰ ਦਵਾਂ ਕਿ ਅਸੀਂ ਕਈ ਵਾਰ ਦੇਖਦੇ ਹਾਂ ਕਿ ਇੱਥੇ ਬੜੇ ਬੜੇ ਮੇਨ ਸਟ੍ਰੀਮ ਅਦਾਰੇ ਜੋ ਅਸੀਂ ਕਈ ਵਾਰੀ ਵੀ ਗੱਲ ਕਰਦੇ ਹਾਂ ਅਖਬਾਰਾਂ ਜਿਹੜੀਆਂ ਨੇ ਮੇਨ ਸਟ੍ਰੀਮ ਅਦਾਰੇ ਨੇ ਦੇ ਓਪਨਲੀ ਇੰਡੋਰਸ ਅ ਪਾਰਟੀ ਕਿ ਜੀ ਅਸੀਂ ਇਸ ਪਾਰਟੀ ਨੂੰ ਇੰਡੋਰਸ ਕਰਦੇ ਹਾਂ ਔਰ ਫਿਰ ਸਾਰੀ ਅਖਬਾਰ ਵੀ ਭਰੀ ਹੁੰਦੀ ਹੈ ਉਸ ਪਾਰਟੀ ਦੇ ਹੱਕ ਦੇ ਵਿੱਚ ਸਾਰੀ ਵੋਟ ਸਪੋਰਟ ਸਭ ਕੁਝ ਉਹ ਸਿੱਧਾ ਸਿੱਧਾ ਲਿਖ ਦਿੰਦੇ ਨੇ ਜੀ ਕਿ ਜੀ ਆਹ ਬੰਦਾ ਜਿਹੜਾ ਜੀ ਸਹੀ ਹੈ ਬੰਦਾ ਗਲਤ ਹੈ ਸੋ ਵਾਈ ਮੀਡੀਆ ਦਾ ਸਾਡਾ ਸ਼ੁਰੂ ਤੋਂ ਇੱਕ ਹੀ ਸਾਡਾ ਰਿਹਾ ਹੈਗਾ ਅਸੂਲ ਕਿ ਅਸੀਂ ਕਿਸੇ ਨੂੰ ਵੀ 25 ਸਾਲ ਹੋ ਗਏ ਨੇ ਕੋਈ ਮਿਊਨਿਸਪਲ ਪ੍ਰੋਵਿੰਸ਼ੀਅਲ ਫੈਡਰਲ ਕੋਈ ਵੀ ਜਿਹੜੀ ਇਲੈਕਸ਼ਨ ਅਸੀਂ ਕਦੇ ਵੀ ਕਿਸੇ ਨੂੰ ਇੰਡੋਰਸ ਜਿਹੜੀ ਹੈ ਉਹ ਨਹੀਂ ਕਰਦੇ ਸੋ ਸ਼ਾਮ 6 ਵਜੇ ਹਾਂ ਅਸੀਂ ਫਿਰ ਸਾਰਾ ਕਵਰੇਜ ਸਾਡੀ ਜਿਹੜੀ ਹੈ ਸਟਾਰਟ ਹੋ ਜਾਏਗੀ ਲਾਈਵ ਕਵਰੇਜ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਤੇ ਔਰ ਜੇ ਤੁਸੀਂ ਬਾਹਰ ਡਰਾਈਵ ਕਰ ਰਹੇ ਹੋ ਕੋਈ ਗੱਲ ਨਹੀਂ ਬਹੁਤ ਸਾਰੇ ਲੋਕ ਕਹਿ ਰਹੇ ਜੀ ਲੋਡ ਲੈ ਕੇ ਜਾ ਰਹੇ ਆ ਕੰਮ ਤੇ ਸਰ ਕਰਨਾ ਹੀ ਆਪਾਂ ਸਾਰਿਆਂ ਨੇ ਠੀਕ ਹੈ ਨੀ ਇਲੈਕਸ਼ਨ ਨਾਈਟ ਹੈ ਪਰ ਅਸੀਂ ਤੁਹਾਨੂੰ ਜੋੜ ਕੇ ਰੱਖਾਂਗੇ ਜੇ ਤੇ ਘਰ ਬੈਠੇ ਹੋ ਸਭ ਤੋਂ ਵਧੀਆ ਤਰੀਕਾ ਮੈਂ ਹਮੇਸ਼ਾ ਕਹਿੰਦਾ ਵਾਈ ਮੀਡੀਆ ਦੇ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਐਪ ਆਪਣੇ ਕੋਲ ਜ਼ਰੂਰ ਰੱਖੋ ਜੇ ਬਾਹਰ ਹੋ ਘਰ ਦੇ ਵਿੱਚ ਨਹੀਂ ਜੇ ਘਰ ਦੇ ਵਿੱਚ ਬੈਠੇ ਹੋ ਤੇ ਫਿਰ ਤੇ ਸਭ ਤੋਂ ਵਧੀਆ ਤਰੀਕਾ ਚੈਨਲ ਵਾਈ ਆਨ ਕਰਕੇ ਰੱਖੋ ਤੇ ਘਰ ਕੀ ਕੰਮਾਂ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਕੰਮ ਦੇ ਉੱਤੇ ਟੀਵੀ ਚੈਨਲ ਉੱਤੇ ਚੈਨਲ ਵਾਈ ਲਗਾਇਆ ਕਿਉਂਕਿ ਥੱਲੇ ਸਾਰੀਆਂ ਖਬਰਾਂ ਤੁਹਾਨੂੰ ਮਿੰਟ ਮਿੰਟ ਦੀਆਂ ਆਉਂਦੀਆਂ ਰਹਿਣੀਆਂ ਨੇ ਥੱਲੇ ਜਿਹੜਾ ਟਿਕਰ ਹੈ ਉਹਦੀ ਇੰਪੋਰਟੈਂਸ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਕਾਰਨ ਇਸ ਵੇਲੇ ਰਿਲੇਸ਼ਨਸ਼ਿਪ ਥੋੜੇ ਜਿਹੇ ਇੰਡੀਆ ਔਰ ਕੈਨੇਡਾ ਦੇ ਹਲਕੇ ਜੇ ਖਰਾਬ ਚੱਲੇ ਹਲਕੇ ਨਹੀਂ ਕਾਫੀ ਖਰਾਬ ਹੋ ਗਏ ਸੀਗੇ ਸੋ ਹਰਦੀਪ ਨਿੱਜਰ ਮਾਮਲੇ ਦੇ ਉੱਤੇ ਵੀ ਇਨਡਾਇਰੈਕਟ ਕਮੈਂਟ ਜਿਹੜਾ ਉਹ ਮਾਰਕ ਕਰਨੀ ਸਾਹਿਬ ਨੇ ਕੀਤਾ ਸੋ ਹਰਦੀਪ ਨਿੱਜਰ ਮਾਮਲੇ ਤੇ ਵੀ ਇਨਡਾਇਰੈਕਟ ਕਮੈਂਟ ਉਹਨਾਂ ਨੇ ਕੀਤਾ ਹੈ ਉਹ ਵੀ ਤੁਸੀਂ ਸੁਣ ਲਿਆ ਹੋਣਾ ਦੇਖ ਲਿਆ ਹੋਣਾ ਚੈਨਲ ਵਾਈ ਦੇ ਉੱਤੇ ਔਰ ਚੈਨਲ ਵਾਈ ਦੀ ਬ੍ਰੇਕਿੰਗ ਨਿਊਜ਼ ਜਿਹੜੀ ਹੈ ਮੈਂ ਜਿਸ ਜਿਹੜਾ ਉਹਨੇ ਇਹ ਸਵਾਲ ਮਾਰਕ ਕਰਨੀ ਨੂੰ ਪੁੱਛਿਆ। ਸੋ ਉਹਨਾਂ ਦਾ ਬਹੁਤ ਧੰਨਵਾਦ, ਨਾਲੇ ਉਹ ਸਟੋਰੀ ਕਵਰ ਕਰਦੇ ਨੇ, ਉਹਦੇ ਨਾਲ ਵਾਈ ਮੀਡੀਆ ਇੱਕ ਇੰਟਰਨੈਸ਼ਨਲ ਲੈਵਲ ਤੇ ਜਾਂਦਾ ਰਹਿੰਦਾ ਲਗਾਤਾਰ। ਔਰ ਕੱਲ ਸਵੇਰੇ ਵੀ ਮੈਂ CBC ਤੇ ਵੀ ਹੋਵਾਂਗਾ, ਕੱਲ ਸਵੇਰੇ ਅਰਲੀ ਮਾਰਨਿੰਗ ਨਿਕਲ ਜਾਣਾ। ਕੱਲ ਕੁਛ ਹੋਰ ਲੋਕਲ ਔਰ ਇੰਟਰਨੈਸ਼ਨਲ ਮੀਡੀਆਜ਼ ਨੇ ਵੀ ਕਿਹਾ ਹੈ ਕਿ ਅਸੀਂ ਤੁਹਾਡੇ ਵਿਚਾਰ ਲੈਣੇ। ਮੈਂ ਕਿਹਾ ਜੀ ਬਿਲਕੁਲ ਤੁਹਾਨੂੰ ਵਿਚਾਰ ਦੇਵਾਂਗੇ ਕੱਲ, ਅੱਜ ਦਾ ਦਿਨ ਮੈਂ ਜ਼ਰੂਰ ਉਹਨਾਂ ਨੂੰ ਕਿਹਾ ਹੈ ਕਿ ਨਹੀਂ। ਅੱਜ ਵੀ ਇੱਕ ਨੈਟਵਰਕ ਦਾ ਆਇਆ ਸੀ ਮੈਸੇਜ ਕਿ ਜੀ ਉਹ ਅੱਜ ਦਾ ਦਿਨ ਵੀ ਚਾਹੁੰਦੇ ਸੀ। ਸੋ ਮੈਨੂੰ ਕਿਹਾ ਨਹੀਂ, ਮੈਂ ਕਿਹਾ ਮੰਡੇ ਨਹੀਂ ਮੈਂ ਕਿਤੇ ਵੀ ਆ ਸਕਦਾ, ਮੰਡੇ ਆਈ ਐਮ ਓਨਲੀ ਡੈਡੀਕੇਟਡ ਟੁਵਰਡਸ ਵਾਈ ਮੀਡੀਆ। ਮੰਡੇ ਸਵੇਰੇ ਤੋਂ ਲੈ ਕੇ ਰਾਤ 12 ਵਜੇ ਤੱਕ ਮੈਂ ਸਿਰਫ ਵਾਈ ਮੀਡੀਆ ਤੇ ਹੋਊਂਗਾ। ਕੱਲ ਤੁਸੀਂ ਕਿਤੇ ਬੁਲਾਉਣਾ ਹੈ, ਕਿਤੇ ਚੈਨਲ ਤੇ ਬੁਲਾਉਣਾ ਹੈ, ਕੋਈ ਇੰਟਰਨੈਸ਼ਨਲ ਮੀਡੀਆ ਨੇ ਇੰਟਰਵਿਊ ਕਰਨਾ, ਉਹ ਬਿਲਕੁਲ ਕਰ ਸਕਦੇ ਨੇ। ਸੋ ਕੱਲ ਉਹਨਾਂ ਨੇ ਕਿਹਾ ਠੀਕ ਹੈ ਜੀ ਤੁਸੀਂ ਸਵੇਰੇ ਹੀ ਆ ਜਾਓ 7 ਵਜੇ CBC। ਮੈਂ ਕਿਹਾ ਆ ਜਾਂਗਾ ਜੀ ਸਵੇਰੇ 7 ਵਜੇ CBC ਦੇ ਉੱਥੇ ਆ ਜਾਂਗੇ। ਹੋਰ ਜਿੱਥੇ ਹੋਰ ਜਿਹੜਾ ਇੰਟਰਨੈਸ਼ਨਲ ਮੀਡੀਆ ਸਾਰਾ ਅਸੀਂ ਜ਼ਰੂਰ ਵਿਚਾਰ ਦੇ ਦਿਆਂਗੇ, ਪਰ ਅੱਜ ਮੇਰੇ ਵਿਚਾਰ ਸਿਰਫ ਐਕਸਕਲੂਸਿਵ, ਕਿਉਂਕਿ ਐਜ਼ ਅ ਗਰੁੱਪ ਐਡੀਟਰ ਇਹ ਮੈਂ ਸ਼ੁਰੂ ਤੋਂ ਪਾਲਿਸੀ ਰੱਖੀ ਹੈ ਕਿ ਜਿਸ ਦਿਨ ਮੈਂ ਆਪਣੀ ਕਵਰੇਜ ਕਰਨੀ ਹੈ ਇਹ ਬਹੁਤ ਜ਼ਰੂਰੀ ਹੈ ਸਾਡੇ ਨਾ ਇੱਥੇ। ਹਾਂਜੀ ਓਕੇ, ਮੈਨੂੰ ਇਸ਼ਾਰਾ ਹੋ ਰਿਹਾ ਕਹਿੰਦੇ ਕਾਲਸ ਲੈ ਲਓ ਫਿਰ ਹੈਡਲਾਈਨ ਵੀ ਪੜ੍ਹਨੀ। ਠੀਕ ਹੈ ਜੀ, ਹਾਂਜੀ ਸਰਬਜੀਤ ਜੀ ਯੂ ਗੋ ਅਹੈਡ। ਸਰਬਜੀਤ ਜੀ ਗੋ ਅਹੈਡ ਜੀ।
ਹਾਂਜੀ ਜਸਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ? ਠੀਕ ਹੈ
ਜਸਵੀਰ ਜੀ? ਓਦਾਂ ਮੈਂ ਗੱਲ ਤਾਂ ਨਹੀਂ ਬਹੁਤ ਇੰਡੀਆ ਦੇ ਕਰਦਾ, ਪਰ ਜੋ ਅੱਜ ਕੱਲ ਦੇ ਹਾਲਾਤ ਇੰਡੀਆ ਦੇ ਚੱਲ ਰਹੇ ਆ, ਜੋ ਕੁਛ ਹੋ ਰਿਹਾ, ਤੇ ਉੱਥੇ ਦਾ ਸਟ੍ਰੀਮ ਮੀਡੀਆ ਜਿਹੜਾ ਉਹ ਤਾਂ ਇੱਦਾਂ ਲੱਗੀ ਆ ਕਿ ਮਤਲਬ ਇਹ ਕਿਉਂ ਨੀ ਕਰਨਾ ਚਾਹੁੰਦੇ ਕਿ ਹਾਂ ਵੀ ਗੱਲਬਾਤ ਦੇ ਨਾਲ ਤੁਸੀਂ ਮਸਲੇ ਹੱਲ ਕਰੋ। ਮਤਲਬ ਕਿੰਨਾ ਕੁ ਤੁਸੀਂ ਮਤਲਬ ਇੱਦਾਂ ਬੰਬਫਾਰੀ ਕਰਕੇ ਤਾਂ ਸਾਰਾ ਕੁਛ ਜੰਗ ਲਾ ਕੇ ਕੀ ਕਰ ਲਓਗੇ ਹਨਾ? ਪਰ ਨੁਕਸਾਨ ਤਾਂ ਮੈਂ ਜ਼ਿਆਦਾਤਰ ਦੇਖਿਆ ਕਿ ਜੇਕਰ ਹੋਊਗਾ ਤਾਂ ਇੰਡੀਆ ਦਾ ਜ਼ਿਆਦਾਤਰ ਜੋ ਇਕੋਨਮੀ ਇੰਡੀਆ ਦੀ ਚੱਲ ਰਹੀ ਉਹ ਫਿਰ ਡਾਵਾਡੋਲ ਹੋ ਜਾਣੀ ਆ, ਮਤਲਬ ਜੋ ਵੀ ਹਿਸਾਬ ਕਿਤਾਬ ਉਹਨਾਂ ਦਾ। ਤੇ ਮੈਨੂੰ ਤਾਂ ਲੱਗਦਾ ਕਿ ਮਤਲਬ ਬਹੁਤਾ ਪਾਕਿਸਤਾਨ ਨੂੰ ਛੇੜਿਆ ਨਾ ਜਾਵੇ, ਕਿਉਂਕਿ ਪਾਕਿਸਤਾਨ ਦੇ ਤਾਂ ਅੰਦਰਲੇ ਬੰਦੇ ਆਪਣੀ ਇਕੋਨਮੀ ਨੂੰ ਸਾਰਾ ਡੈਮੇਜ ਕਰ ਚੁੱਕੇ ਆ, ਕਿੱਥੇ ਦੇ ਸਕੇ ਤਾਂ ਕਿੱਥੇ ਜਾ ਕੇ ਪਹੁੰਚ ਗਏ ਆ। ਤੇ ਜੋ ਉੱਥੇ ਦਾ ਸਟ੍ਰੀਮ ਮੀਡੀਆ ਉਹ ਤਾਂ ਏਦਾਂ ਲੱਗਾ ਕਿ ਮਤਲਬ ਕੱਲ ਨੂੰ ਹੀ ਜੰਗ ਲੱਗ ਜੀ, ਕੱਲ ਨੂੰ ਸਾਰਾ ਕੁਛ ਹੋ ਜੀ। ਇਹਦੇ ਬਾਰੇ ਤੁਹਾਡਾ ਹੀ ਕਹਿਣਾ?
ਦੇਖੋ ਯੈਸ, ਉੱਥੇ ਸਾਰੇ ਤਾਂ ਨਹੀਂ, ਚਲੋ ਕੁਛ ਮੀਡੀਆ ਅਦਾਰੇ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕੁਛ ਮੀਡੀਆ ਅਦਾਰੇ, ਸਰਬਜੀਤ ਜੀ ਜਿਸ ਤਰ੍ਹਾਂ ਤੁਸੀਂ ਕਹਿ ਹੀ ਦਿੱਤਾ ਕਿ ਉਹ ਕਹਿ ਰਹੇ ਆ ਕਿ ਜੰਗ ਕਰੋ, ਔਰ ਬਹੁਤ ਸਾਰੇ ਐਸੇ ਬਿਆਨਤ ਵੀ ਆ ਰਹੇ ਨੇ, ਔਰ ਬਹੁਤ ਸਾਰੀ ਜਿਹੜੀ ਮਿਲਟਰੀ ਕੰਪੈਰੀਜ਼ਨ ਵੀ ਕਰ ਰਹੇ ਨੇ ਕਿ ਜੀ ਬਸ ਇੱਦਾਂ ਲੱਗ ਰਿਹਾ ਕਿ ਕੱਲ ਜੰਗ ਹੋ ਜਾਣੀ ਹੈ ਕਿ ਜੀ ਇੰਡੀਆ ਦੇ। ਮਿਲਟਰੀ ਕੰਪੈਰੀਜ਼ਨ ਵੀ ਅਸੀਂ ਤਾਂ ਨਹੀਂ ਹਜੇ ਕਰ ਰਹੇ ਵਾਈ ਮੀਡੀਆ ਦੇ ਉੱਤੇ, ਪਰ ਜੇ ਤੁਸੀਂ ਮਿਲਟਰੀ ਕੰਪੈਰੀਜ਼ਨ ਵੀ ਕਰਨਾ ਹੈ ਤੇ ਦੇਖੋ, ਵਿਦ ਡਿਊ ਰਿਸਪੈਕਟ ਇੱਕ ਗੱਲ ਕਹਾਂਗਾ, ਉਹ ਸਾਰੇ ਬੜੇ ਸਮਝਦਾਰ ਨੇ, ਬੜੇ ਬੜੇ ਚੈਨਲ ਚਲਾ ਰਹੇ ਨੇ, ਇੰਡੀਆ ਦੇ ਵਿੱਚ ਅਖਬਾਰਾਂ ਚੱਲ ਰਹੀਆਂ। ਉਹ ਕੱਲ ਨੂੰ ਕਹਿਣਗੇ ਕਿ ਜੀ ਤੁਹਾਡਾ ਵਾਈ ਮੀਡੀਆ ਸਾਨੂੰ ਕੀ ਸਲਾਹ ਦੇ ਸਕਦਾ ਹੈ। ਤੇ ਲੇਕਿਨ ਜਦੋਂ ਤੁਸੀਂ ਮਿਲਟਰੀ ਕੰਪੈਰੀਜ਼ਨ ਵੀ ਕਰਨਾ ਨਾ, ਉਹਦੇ ਵਿੱਚ ਜਦੋਂ ਹੋਸ਼ ਨਾਲ ਕਰੀ ਜਾਏ ਕੰਪੈਰੀਜ਼ਨ ਕਰੋ ਓਬਜੈਕਟਿਵਲੀ, ਜੇ ਕਰਨਾ ਹੀ ਹੈ। ਵੈਸੇ ਤਾਂ ਲੋੜ ਨਹੀਂ ਇਸ ਵੇਲੇ ਉਹ ਹਜੇ ਕਿਹੜੀ ਉੱਥੇ ਲੜਾਈ ਲੱਗਣ ਲੱਗੀ, ਔਰ ਤੁਸੀਂ ਇੱਦਾਂ ਦੀ ਹੋਣੀ ਵੀ ਨਹੀਂ ਚਾਹੀਦੀ ਲੜਾਈ। ਲੇਕਿਨ ਮੈਨੂੰ ਪਤਾ ਹੈ ਸਾਰਿਆਂ ਦੇ ਮਨ ਚ ਗੁੱਸਾ ਹੈ, ਰੋਸ ਹੈ, ਸਾਨੂੰ ਵੀ ਬੜਾ ਦੁੱਖ ਹੈ ਸਾਰੀ ਗੱਲ ਦਾ। ਵੀ ਆਰ ਆਲਸੋ ਵੈਰੀ ਇਮੋਸ਼ਨਲ ਕਿ ਕਿਉਂ ਇੱਦਾਂ ਹੋਇਆ, ਸਾਰੀ ਗੱਲ ਠੀਕ ਹੈ ਆਪਣੀ ਜਗ੍ਹਾ। ਲੇਕਿਨ ਜਦੋਂ ਤੁਸੀਂ ਇਹ ਕਰਦੇ ਹੋ ਕਿ ਜੀ ਹਾਂਜੀ ਇਹ ਉਹ ਟੈਂਕ ਹੈ ਭਾਰਤ ਕੇ, ਇਤਨੇ ਟੈਂਕ ਹੈ, ਇਹ ਐਸੇ ਕਰ ਦੇਂਗੇ, ਆਹ ਜਿਹੜਾ ਜਹਾਜ਼ ਹੈ ਉਹ ਜਾ ਕੇ ਹੱਥ ਕੇ ਮਾਰ ਕਰ ਦੇਗਾ, ਉਦਾਂ ਦੱਸੋ ਕਿ ਜੀ ਇਹਦੀ ਇੰਡੀਆ ਦਾ ਜਹਾਜ਼ ਆ ਜਾਂ ਪਾਕਿਸਤਾਨ ਦਾ ਜਹਾਜ਼ ਹੈ। ਵੈਸੇ ਤਾਂ ਉਹਦੀ ਵੀ ਕੋਈ ਇੰਨੀ ਲੰਬੀ ਚੌੜੀ ਲੋੜ ਨਹੀਂ ਅਜੇ, ਕਿਉਂਕਿ ਮੇਰਾ ਜ਼ਾਤੀ ਰਾਏ ਹੈ ਕਿ ਇਹਦੀ ਬਜਾਏ, ਜੋ ਮੈਂ ਗੱਲ ਜਨਰਲ ਅਸੀਂ ਮੁਨੀਰ ਹੋਣਾ ਬਾਰੇ ਵੀ ਕਹਿ ਰਿਹਾ, ਔਰ ਜੋ ਮੈਂ ਇੰਡੀਆ ਬਾਰੇ ਵੀ ਕਹਿ ਰਿਹਾ, ਠੀਕ ਹੈ, ਕਿ ਦੋਨੋ ਕੰਟਰੀਜ਼ ਦੇ ਜਿਹੜੇ ਲੀਡਰਸ ਨੇ ਔਰ ਮੀਡੀਆ ਆ, ਉਹਨਾਂ ਦਾ ਜ਼ਿਆਦਾ ਫੋਕਸ ਹੁਣ ਦੇਖੋ ਸਾਡੇ ਜਿਹੜੇ ਫੇਵਰੇਟ ਵਰਡ ਨੇ ਵਾਈ ਮੀਡੀਆ ਤੇ ਤੁਹਾਨੂੰ ਮਿਲਣਗੇ, ਇਨਫਰਾਸਟ੍ਰਕਚਰ, ਇਨੋਵੇਸ਼ਨ, ਕੁਆਲਿਟੀ ਆਫ ਲਾਈਫ। ਹੁਣ ਬਹੁਤ ਮੈਂ ਯੂਜ਼ ਕਰ ਲੱਗ ਪਿਆ ਵਰਡ ਪਰ ਕੈਪੀਟਾ GDP, ਠੀਕ ਹੈ, GDP ਨਹੀਂ ਗੱਲੀ, ਪਰ ਕੈਪੀਟਾ GDP ਕਿੱਥੇ ਖੜੀ ਹੈ ਸਾਡੀ, ਸਾਡੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਅਸੀਂ ਕਿੰਨਾ ਕੁ ਜੁੜ ਰਹੇ ਹਾਂ, ਕਿਉਂਕਿ ਜਿਹੜਾ ਆਉਣ ਵਾਲੀਆਂ ਜਨਰੇਸ਼ਨ ਦਾ ਫਿਊਚਰ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਹੀ ਸਾਰਾ ਕੁਝ ਡਿਪੈਂਡੈਂਟ ਹੈ, ਠੀਕ ਨਹੀਂ। ਅਫੋਰਡੇਬਿਲਟੀ ਕਿੱਥੇ ਖੜੀ ਹੈ, ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਅਸੀਂ ਕਿੰਨਾ ਜੁੜਦੇ ਹਾਂ, ਸੋ ਉਹਦੇ ਨਾਲ ਇੰਡੀਆ ਔਰ ਇੰਡੀਆ ਲਈ ਵੀ ਬਹੁਤ ਬੜਾ ਚੈਲੇਂਜ ਹੈ, ਇੰਡੀਆ ਲਈ ਵੀ ਬਹੁਤ ਬੜਾ ਚੈਲੇਂਜ ਹੈ। ਜੋਬਸ ਨਹੀਂ ਕ੍ਰੀਏਟ ਹੋ ਰਹੀਆਂ, ਮੈਂ ਬਾਰ ਬਾਰ ਕਹਿ ਰਿਹਾ, ਉੱਥੇ ਉਹ ਠੀਕ ਹੈ, ਬਾਅਦ ਦੇ ਵਿੱਚ ਅਸੀਂ ਸੋਚਾਂਗੇ ਕਿ ਕੀ ਹੋ ਰਿਹਾ ਹੈ। ਇਕਾਨਮੀ ਵੱਧ ਰਹੀ ਹੈ, GDP ਗਰੋਇੰਗ ਐਟ ਅ ਗੁੱਡ ਪੇਸ, 6-7%, ਲੇਕਿਨ ਜਿਹੜੀਆਂ ਜੋਬਸ ਨੇ ਜਿਸ ਲੈਵਲ ਤੇ ਹੋਣੀਆਂ ਚਾਹੀਦੀਆਂ ਉਸ ਲੈਵਲ ਤੇ ਨਹੀਂ, ਔਰ ਹੋਰ ਬੜੇ ਸਾਰੇ ਚੈਲੇਂਜਸ ਨੇ ਇੰਡੀਆ ਦੇ ਸਾਹਮਣੇ। ਪਾਕਿਸਤਾਨ ਤੇ ਮੈਂ ਪਹਿਲਾਂ ਹੀ ਗੱਲ ਕਰ ਹੀ ਚੁੱਕਾ ਹੈਗਾ ਕਿ ਔਰ ਕਲੀਅਰਲੀ ਮੈਂ ਕਹਿ ਦਵਾਂ ਕਿ ਜੰਗ ਹੋਣ ਦਾ ਬਹੁਤ ਬੜਾ ਨੁਕਸਾਨ ਪਾਕਿਸਤਾਨ ਦਾ। ਦੇਖੋ ਤੁਸੀਂ ਕਹੋ ਜੀ ਅਸੀਂ ਇੰਡੀਆ ਦੇ ਵਿੱਚੋਂ ਚਲੋ 25% ਇੰਡੀਆ ਦਾ ਨੁਕਸਾਨ ਹੋ ਗਿਆ, ਪਾਕਿਸਤਾਨ ਦਾ 100 ਕਰ ਦਿੱਤਾ, ਫਿਰ ਵੀ ਕੀ ਹੈ, 25% ਨੁਕਸਾਨ ਹੋ ਗਿਆ, ਨੰਬਰ 1। ਦੂਸਰਾ ਇੰਡੀਆ ਦੀ ਦੇਖੋ ਪਾਕਿਸਤਾਨ ਦੇ ਵੀ ਤਾਂ ਪਹਿਲੇ ਕੋਈ ਇਨਵੈਸਟਮੈਂਟ ਨਹੀਂ ਆ ਰਹੀ, ਕੋਈ ਬਹੁਤ ਮਾਮੂਲੀ ਕੋਈ ਨਾ ਦੇ ਬਰਾਬਰ ਇਨਵੈਸਟਮੈਂਟ ਆ ਰਹੀ ਹੈ। ਇੰਡੀਆ ਦੇ ਵਿੱਚ ਤੇ ਇਨਵੈਸਟਮੈਂਟ ਚੰਗੀ ਫਲੋ ਕਰ ਰਹੀ ਹੈ ਔਰ ਇੰਡੀਆ ਲਈ ਮਤਲਬ ਵਾਲ ਸਟਰੀਟ ਜਰਨਲ ਵਰਗੇ ਅਖਬਾਰ ਬੜੇ ਬੜੇ ਅਖਬਾਰ ਲਿਖ ਰਹੇ ਨੇ। ਵੈਸੇ ਇੰਡੀਆ ਖੁਦ ਵੀ ਪਤਾ ਹੈ ਕਿ ਚਾਈਨਾ ਦੇ ਨਾਲ ਜਿਹੜੀ ਟ੍ਰੇਡ ਵਾਰ ਚੱਲ ਰਹੀ ਹੈ ਹੋ ਸਕਦਾ ਕੱਲ ਨੂੰ ਡੀਲ ਹੋ ਜਾਏ, ਬਟ ਇਸ ਟਾਈਮ ਤੇ ਇੱਕ ਮੈਸਿਵ ਓਪਰਚੁਨਿਟੀ ਹੈ ਇੰਡੀਆ ਲਈ, ਮੈਸਿਵ। ਚਾਈਨਾ ਤੋਂ ਜਿਹੜੀ ਕੋਈ ਫੈਕਟਰੀ ਸ਼ਿਫਟ ਹੋ ਰਹੀਆਂ, ਕੋਈ ਵੀਅਤਨਾਮ ਜਾਏਗੀ, ਕੋਈ ਕੰਬੋਡੀਆ ਜਾਏਗੀ, ਕੋਈ ਬੰਗਲਾਦੇਸ਼ ਜਾਏਗੀ, ਕੋਈ ਇੰਡੀਆ ਵੀ ਆ ਸਕਦੀ ਹੈ। ਦਿਸ ਇਜ਼ ਅ ਬਿਗ ਓਪਰਚੁਨਿਟੀ ਇੰਡੀਆ ਲਈ। ਸੋ ਜੰਗ ਦੇ ਵਿੱਚ ਉਲਝ ਕੇ ਨੁਕਸਾਨ ਕਰਾਉਣ ਵਾਲਾ ਕੰਮ ਹੈ, ਸੋ ਬਿਲਕੁਲ ਜੰਗ ਦੇ ਵਿੱਚ ਨਹੀਂ ਉਲਝਣਾ ਚਾਹੀਦਾ। ਹਾਂ, ਕਈ ਵਾਰ ਕੀ ਹੁੰਦਾ ਹੈ ਕਿ ਲੋਕ ਚਾਹੁੰਦੇ ਜੀ, ਮੀਡੀਆ ਵਿੱਚ ਵੀ ਲੋਕ ਇੱਦਾਂ ਹੀ ਗੱਲਾਂ ਪਸੰਦ ਕਰਦੇ ਨੇ ਜੀ, ਉਹ ਆਪਣਾ ਬਸ ਹਮ ਪਾਕਿਸਤਾਨ ਕੋ ਰੋਂਦ ਕੇ ਰੱਖ ਦੇਂਗੇ, ਐਸਾ ਕਰ ਦੇਂਗੇ, ਵੈਸਾ ਕਰ ਦੇਂਗੇ, ਉਹ ਫਿਰ ਉਹ ਲੋਕ ਬੜਾ ਪਸੰਦ ਕਰਦੇ, ਉਹ ਕਹਿੰਦੇ ਵਾਹ ਜੀ ਵਾਹ, ਉਹ ਠੀਕ ਹੈ ਪਰ ਉਹ ਹੁਣੇ ਹੋਣ ਲਈ ਇਮੋਸ਼ਨਸ ਲਈ ਠੀਕ ਹੈ, ਬਟ ਲੌਂਗ ਰਨ ਦੇ ਵਿੱਚ ਉਹ ਨੁਕਸਾਨ ਹੈ। ਔਰ ਦੂਸਰੀ ਚੀਜ਼ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ ਕਿ ਜੇ ਅਸੀਂ ਗੱਲ ਕਰੀਏ ਆਪਣੇ ਇੰਡੀਆ ਦੀ, ਇੰਡੀਆ ਲਈ ਬੜਾ ਸੁਨਹਿਰੀ ਮੌਕਾ ਆ, ਬਹੁਤ ਕੁਝ ਵਧੀਆ। ਔਰ ਜਿਹੜੀ ਇਹ ਇਹ ਮੈਂ ਨਹੀਂ ਕਹਿੰਦਾ ਕਿ ਲਟਕੋ ਕਰ ਦਿਓ, ਪਰ ਤੁਸੀਂ ਪਾਕਿਸਤਾਨ ਦੇ ਉੱਤੇ ਪ੍ਰੈਸ਼ਰ ਰੱਖੋ, ਉਹਨਾਂ ਨੂੰ ਆਪਣੀ ਜਿਹੜੀ ਸਿਕਿਉਰਿਟੀ ਹੈ ਹੋਰ ਟਾਈਟ ਕਰੋ, ਔਰ ਜਿਹੜੇ ਆਹ ਆਪਣੇ ਇਲਾਕੇ ਨੇ ਜੇ ਲੱਗਦਾ ਤੁਹਾਨੂੰ ਉਹ ਆਈਡੈਂਟੀਫਾਈ ਕਰੋ ਕਿ ਆਹ 8 ਏਰੀਆ ਨੇ, 10 ਏਰੀਆਜ਼ ਨੇ, 20 ਏਰੀਆਜ਼ ਨੇ, ਉੱਥੇ ਸਿਕਿਉਰਿਟੀ ਹੋਰ ਜ਼ਿਆਦਾ ਮਜ਼ਬੂਤ ਦਿਓ ਕਿ ਜੀ ਕਿਸ ਤਰੀਕੇ ਦੇ ਨਾਲ ਅਸੀਂ ਹੋਰ ਸਿਕਿਉਰਿਟੀ ਮਜ਼ਬੂਤ ਕਰਨੀ ਹੈ, ਔਰ ਲੋਕਾਂ ਨੂੰ ਵੀ ਦੱਸੋ ਕਿ ਜ਼ਰੂਰ ਆਓ ਟੂਰਿਜ਼ਮ ਦੇ ਲਈ ਇੱਥੇ, ਲੇਕਿਨ ਇਹਨਾਂ ਏਰੀਆਜ਼ 'ਚ ਆਓ। ਔਰ ਇੱਕ ਹੋਰ ਐਡਵਾਂਟੇਜ ਇੰਡੀਆ ਨੂੰ ਬਹੁਤ ਵਧੀਆ ਮਿਲੀ ਹੈ, ਉਹ ਐਡਵਾਂਟੇਜ ਇੰਡੀਆ ਨੂੰ ਇੱਕ ਹੋਰ ਇਹ ਮਿਲੀ ਹੈ ਕਿ ਦੇਖੋ ਅੱਗੇ ਕੀ ਹੁੰਦਾ ਸੀ ਕਿ ਜਿਹੜਾ ਸਵਾਲ ਹੁੰਦਾ ਸੀ ਕਿ ਜਿਹੜਾ ਕਸ਼ਮੀਰੀ ਹੈਗੇ ਨੇ, ਠੀਕ ਹੈ ਨਹੀਂ, ਕਿ ਜਿਹੜੇ ਉੱਥੇ ਦੇ ਕਸ਼ਮੀਰੀ ਨੇ, ਦੇ ਆਰ ਮੋਸਟਲੀ ਮੁਸਲਿਮਸ, ਠੀਕ ਹੈ, ਔਰ ਸਾਰੇ ਬਿਜ਼ਨੈਸਿਸ ਵੀ ਉਹਨਾਂ ਕੋਲ ਨੇ, ਉਹ ਇਸ ਵਾਰ ਬਹੁਤ ਜ਼ਿਆਦਾ ਅਗੇਂਸਟ ਹੋ ਗਏ ਨੇ ਪਾਕਿਸਤਾਨ ਦੇ, ਪਾਕਿਸਤਾਨ ਦੀ ਨੋਟ ਐਕਚੁਲੀ ਪਾਕਿਸਤਾਨ, ਪਾਕਿਸਤਾਨ ਦੀ ਆਰਮੀ ਦੇ, ਟੈਰਰਿਸਟ ਦੇ, ਉਹ ਉਹਨਾਂ ਦੇ ਬਹੁਤ ਖਿਲਾਫ ਹੋ ਗਏ ਨੇ ਕਿਉਂਕਿ ਉਹਨਾਂ ਦੇ ਰੁਜ਼ਗਾਰ ਬਹੁਤ ਵਧੀਆ ਚੱਲਣ ਲੱਗ ਪਿਆ ਸੀ ਉਹਨਾਂ ਦਾ। ਤੁਹਾਨੂੰ ਦੇਖੋ ਇੱਕ ਅਫਗਾਨਿਸਤਾਨ ਹੈ, ਅਫਗਾਨਿਸਤਾਨ ਦੇ ਵਿੱਚ ਜੇ ਤਾਲਿਬਾਨ ਦਾ ਰਾਜ ਹੈ, ਉੱਥੇ ਕੋਈ ਰੋਟੀ ਕੱਪੜਾ ਨਹੀਂ, ਲੋਕ ਕਹਿੰਦੇ ਚਲੋ ਹੋਰ ਕੁਛ ਨਹੀਂ ਹੈ, ਕੋਈ ਅਫੀਮ ਦੀ ਖੇਤੀ ਕਰ ਰਿਹਾ ਅਫਗਾਨਿਸਤਾਨ ਦੇ ਵਿੱਚ, ਕੋਈ ਡਰੱਗ ਵੇਚ ਰਿਹਾ, ਕੋਈ ਐਕਸਟੋਰਸ਼ਨ ਦਾ ਕੰਮ ਕਰ ਰਿਹਾ, ਜਿਹੜਾ ਕੋਈ ਜ਼ਿਆਦਾ ਵਿਗੜ ਗਿਆ ਉਹ ਬੰਦੂਕਾਂ ਚੱਕ ਕੇ ਤਾਲਿਬਾਨ ਦੇ ਨਾਲ ਮਿਲ ਜਾਏਗਾ, ਹੋਰ ਤਾਲਿਬਾਨ ਨੇ ਉੱਥੇ ਕੋਈ ਕੁਛ ਥੋੜੀ ਕਰਨਾ। ਤਾਂ ਅਫਗਾਨਿਸਤਾਨ ਦੇ ਵਿੱਚ ਇਹ ਹੈ, ਉਹੀ 100 ਯੰਗਸਟਰਸ ਨੂੰ ਤੁਸੀਂ ਅਮਰੀਕਾ ਲਿਆ ਕੇ ਨਿਊਯਾਰਕ ਛੱਡ ਦਿਓ, ਉਹੀ 100 ਯੰਗਸਟਰਸ ਨੂੰ, ਸੇਮ 100 ਯੰਗਸਟਰ ਜਿਹੜੇ ਉੱਥੇ ਅਫਗਾਨਿਸਤਾਨ ਦੇ ਵਿੱਚ ਕੋਈ ਅਫੀਮ ਦੀ ਖੇਤੀ ਕਰ ਰਿਹਾ, ਕੀ ਫਿਊਚਰ ਹੋਣਾ ਸੀ ਉੱਥੇ ਅਫਗਾਨਿਸਤਾਨ ਦੇ ਵਿੱਚ, ਇਹੀ ਕੁਛ ਹੋਣਾ ਸੀ ਨਾ, ਕੋਈ ਅਫੀਮ ਦੀ ਖੇਤੀ ਕਰ ਰਿਹਾ, ਕੋਈ ਐਕਸਟੋਰਸ਼ਨ ਹੈ, ਇਹੀ ਮੈਜੋਰਟੀ ਤਾਂ ਇਹੀ ਕਰ ਰਹੇ ਹੋਣੇ, ਠੀਕ ਹੈ, ਉਹੀ 100 ਬੰਦਿਆਂ ਨੂੰ ਤੁਸੀਂ ਅਫਗਾਨਿਸਤਾਨ ਤੋਂ ਪਿਕ ਕਰਕੇ ਨਿਊਯਾਰਕ ਔਰ ਐਲਏ ਛੱਡ ਦਿਓ, ਕਿ 50 ਬੰਦੇ ਨਿਊਯਾਰਕ ਛੱਡ ਦੇ, 50 ਬੰਦੇ ਐਲਏ ਛੱਡ ਦਿੱਤੇ, ਕੀ ਕਰਨਗੇ ਉਹ ਇੱਥੇ, ਇੱਥੇ ਕੋਈ ਅਫੀਮ ਦੀ ਥੋੜੀ। ਉਹਦੇ ਵਿੱਚੋਂ ਚਾਂਸਿਸ ਨੇ ਕਿ ਇਹ 100 ਬੰਦੇ ਦੇ ਵਿੱਚੋਂ ਮਿਨੀਮਮ ਮੈਂ ਕਹਿ ਸਕਦਾ ਕਿ 90 ਬੰਦੇ ਆਪਣੀਆਂ ਬੈਟਰ ਲਾਈਫ ਬਣਾ ਲੈਣਗੇ, ਕੋਈ ਪੜ੍ਹਾਈ ਕਰ ਲਏਗਾ, ਕੋਈ ਮਿਹਨਤ ਕਰ ਲਏਗਾ, ਕਿਉਂਕਿ ਇੱਥੇ ਓਪਰਚੁਨਿਟੀਜ਼ ਡਿਫਰੈਂਟ ਹੈ, ਮਾਹੌਲ ਡਿਫਰੈਂਟ ਹੈ। ਸੋ ਇੰਡੀਆ ਐਂਡ ਪਾਕਿਸਤਾਨ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਵੀ ਇਹੀ ਕਰਨਾ ਪਏਗਾ ਕਿ ਰਾਦਰ ਦੈਨ ਅਨਨੈਸੈਸਰੀ ਇਨਵੋਕਿੰਗ ਆਲ ਦੀਸ ਥਿੰਗਸ, ਕਿ ਜੀ ਇਸ ਤਰ੍ਹਾਂ ਹੁਣ ਜਨਰਲ ਅਸੀਮ ਮੁਨੀਰ ਸਾਹਿਬ ਦੀ ਮੈਂ ਇਸ ਲਈ ਬੜੀ ਹੈਰਾਨ ਹੋਇਆ ਗੱਲ ਸੁਣ ਕੇ ਕਿ ਇੱਕ ਲੀਡਰ ਜਿਹੜਾ ਉਹਨੂੰ ਇਹ ਕਦੇ ਨਹੀਂ ਕਹਿਣਾ ਚਾਹੀਦਾ ਕਿ ਜੀ ਮੁਸਲਿਮ ਜਿਹੜੇ ਨੇ ਸੁਪੀਰੀਅਰ ਨੇ। ਅੱਜ ਵੀ ਤਕਰੀਬਨ 50 ਤੋਂ 55 ਲੱਖ ਹਿੰਦੂ ਜਿਹੜੇ ਨੇ, 50 ਤੋਂ 55 ਲੱਖ ਹਿੰਦੂ ਅੱਜ ਵੀ ਪਾਕਿਸਤਾਨ ਚ ਰਹਿੰਦੇ ਨੇ। ਸੋ ਇੱਕ ਜਿਹੜਾ ਲੀਡਰ ਹੈ ਜਦੋਂ ਉਹ ਇਹ ਗੱਲ ਕਹਿ ਦੇਵੇ ਕਿ ਜੀ ਮੁਸਲਿਮ ਅਸੀਂ ਸੁਪੀਰੀਅਰ ਹੈ, ਔਰ ਮੁਸਲਿਮ ਵੀ ਉਹਨਾਂ ਦੇ ਸਿਲੈਕਟਡ ਸੁਪੀਰੀਅਰ ਨੇ, ਉਹਨਾਂ ਦੇ ਮੁਸਲਿਮ ਵੀ ਜਿਹੜੇ ਨੇ ਉਹ ਵੀ ਸਿਲੈਕਟਡ ਸੁਪੀਰੀਅਰ ਨੇ, ਮੁਸਲਿਮ ਵੀ ਜਿਹੜੇ ਉਹ ਮੰਨਦੇ ਨੇ ਕਿ ਹਾਂਜੀ ਜੀ, ਖਾਸਕਰ ਜਿਹੜਾ ਪੰਜਾਬੀ ਮੁਸਲਿਮ ਹੈ ਉਹ ਮੰਨਦੇ ਨੇ ਕਿ ਸੁਪੀਰੀਅਰ ਹੈ, ਬਾਕੀ ਤਾਂ ਉਹਨਾਂ ਲਈ ਕੋਈ ਹੁਣ ਜਿਹੜੀ ਅਹਿਮਦੀਆ ਮੁਸਲਿਮ ਜਮਾਤ ਹੈ ਉਹ ਕਹਿੰਦੇ ਜੀ ਅਸੀਂ ਵੀ ਇਸਲਾਮ ਨੂੰ ਮੰਨਦੇ ਹਾਂ, ਅਸੀਂ ਵੀ ਕੁਰਾਨ ਪਾਕ ਨੂੰ ਮੰਨਦੇ ਹਾਂ, ਉਹ ਕਹਿੰਦੇ ਜੀ ਨਹੀਂ ਉਹ ਤੁਸੀਂ ਇੱਥੇ ਨਹੀਂ ਹੋ ਇਹ ਸਾਰਾ। ਔਰ ਕਿਤੇ ਨਾ ਕਿਤੇ ਦੇਖੋ ਅਸੀਂ ਇਹ ਚੀਜ਼ ਭੁੱਲ ਜਾਂਦੇ ਹਾਂ ਕਿ ਵਨ ਆਫ ਦਾ ਰੀਜ਼ਨਸ ਇੰਡੀਆ ਜਿਹੜਾ ਇੰਨਾ ਸਟਰੋਂਗ ਹੁੰਦਾ ਚਲਾ ਜਾ ਰਿਹਾ, ਉਹਦਾ ਰੀਜ਼ਨ ਇਹ ਹੈ ਕਿ ਇੰਡੀਆ ਦੇ ਵਿੱਚ ਹੁਣ ਆਪਾਂ ਬਹੁਤ ਸਾਰੇ ਪਾਰਸੀ ਸੀਗੇ ਉੱਥੇ, ਪਾਕਿਸਤਾਨ ਦੇ ਵਿੱਚ ਬੜੇ ਸਾਰੇ ਪਾਰਸੀ ਸੀ, ਅੱਜ ਕਿੰਨੇ ਕੁ ਪਾਰਸੀ ਰਹਿ ਗਏ, ਉਹ ਇੰਡੀਆ ਜਾ ਕੇ ਉਹਨਾਂ ਨੇ ਬਹੁਤ ਬੜਾ ਕਾਰੋਬਾਰ ਖੜਾ ਕਰ ਦਿੱਤਾ। ਇੰਡੀਆ ਜਾ ਕੇ ਡਿਫਰੈਂਟ ਜਿਹੜੀ ਕਮਿਊਨਿਟੀ ਸੀਗੀਆਂ, ਚਾਹੇ ਉਹ ਪਾਰਸੀ ਹੈ, ਚਾਹੇ ਉਹ ਮੁਸਲਿਮ ਹੈ, ਸਿੱਖ ਹੈ, ਇੰਡੀਆ ਨੇ ਹਰ ਚੀਜ਼ ਨੂੰ ਆਪਣੀ ਐਡਵਾਂਟੇਜ ਲਈ ਯੂਜ਼ ਕਰ ਲਿਆ ਨਾ। ਹੁਣ ਰਤਨ ਟਾਟਾ ਜੀ ਲਾ ਲਓ, ਠੀਕ ਹੈ ਨੀ, ਹੁਣ ਰਤਨ ਟਾਟਾ ਜੀ ਵਾਸ ਨਾਟ ਅ ਹਿੰਦੂ, ਲੇਕਿਨ ਇੰਡੀਆ ਨੇ ਦੇਖੋ ਕਿਆ ਉਹਨਾਂ ਦਾ ਵਧੀਆ ਇੰਡੀਆ ਨੂੰ ਬੈਨੀਫਿਟ ਦੇ ਗਏ ਨੇ। ਅੱਜ ਤੱਕ ਟਾਟਾ ਕੰਪਨੀ ਕਿੰਨੀ ਵੱਡੀ ਚੱਲ ਰਹੀ ਹੈ, ਠੀਕ ਹੈ ਨੀ, ਉਹਨਾਂ ਨੂੰ ਜਿਹੜੇ ਕੰਟਰੀ ਦੇ ਬੜੇ ਬੜੇ ਅਵਾਰਡ, ਪਦਮ ਭੂਸ਼ਣ, ਪਦਮ ਵਿਭੂਸ਼ਣ ਸਭ ਉਹਨਾਂ ਨੂੰ ਮਿਲੇ, ਔਰ ਉਹਨਾਂ ਨੇ ਕਿੰਨੀ ਬੜੀ ਉੱਥੇ ਕੰਪਨੀਜ਼ ਖੜੀਆਂ ਕਰ ਦਿੱਤੀਆਂ, ਅਜ਼ੀਮ ਪ੍ਰੇਮ ਜੀ ਤੋਂ ਲੈ ਕੇ ਹੋਰ ਕਿੰਨੇ ਤੁਸੀਂ ਇੰਡੀਆ ਦੀ ਮੂਵੀ ਇੰਡਸਟਰੀ ਚਲੇ ਜਾਓ, ਇੰਡੀਆ ਯੂਸਡ ਜਾਂ ਇੰਡੀਆ ਨੇ ਇਹਨਾਂ ਸਾਰਿਆਂ ਨੂੰ, ਚਾਹੇ ਕੋਈ ਹਿੰਦੂ ਹੈ, ਸਿੱਖ ਹੈ, ਮੁਸਲਿਮ ਹੈ, ਪਾਰਸੀ ਹੈ, ਜੈਨ ਹੈ, ਬੁੱਧਿਸਟ ਹੈ, ਉਹਨਾਂ ਸਾਰਿਆਂ ਨੂੰ ਆਪਣੇ ਨਾਲ ਮਿਲਾ ਕੇ ਉਹਨਾਂ ਦਾ ਬਹੁਤ ਵਧੀਆ ਸਟਰੈਂਥ ਦਾ ਬੈਨੀਫਿਟ ਲਿਆ। ਠੀਕ ਹੈ, ਅੱਜ ਮੈਂ ਉਹਨਾਂ ਦੀ ਆਰਟੀਕਲ ਪੜ੍ਹ ਰਿਹਾ ਸੀ ਆਪਣਾ ਜਨਰਲ ਢਿੱਲੋਂ ਦਾ, ਠੀਕ ਨੀ, ਜਿਹਨੇ ਉਹ ਕਿਤਾਬ ਲਿਖੀ ਹੈ ਨਾ ਕਿ ਬਹੁਤ ਸਾਰੇ ਗਾਜ਼ੀ ਆਏ, ਬਹੁਤ ਸਾਰੇ ਗਾਜ਼ੀ, ਕਿਤਨੇ ਗਾਜ਼ੀ ਆਏ ਕਿਤਨੇ ਗਏ, ਉਹਦਾ ਆਰਟੀਕਲ ਮੈਂ ਪੜ੍ਹ ਰਿਹਾ ਸੀ। ਉਹਨੇ ਬੜੀ ਇੰਪੋਰਟੈਂਟ ਚੀਜ਼ਾਂ ਲਿਖੀਆਂ ਹੈ, ਠੀਕ ਹੈ, ਉਹਨੇ ਬੜੀ ਇੰਪੋਰਟੈਂਟ ਚੀਜ਼ਾਂ ਲਿਖੀਆਂ ਹੈ ਕਿ ਜੀ ਸਾਡੇ ਇੱਥੇ ਵੀ ਆਰ ਫੁੱਲੀ ਰੈਡੀ, ਔਰ ਜਿਹੜਾ ਹੁਣ ਕਰੰਟ ਸਿਨੇਰੀਓ ਹੈ, ਬੜੀਆਂ ਸਾਰੀਆਂ ਇੰਪੋਰਟੈਂਟ ਚੀਜ਼ਾਂ ਲਿਖ ਰਹੇ ਨੇ। ਔਰ ਇਹਨਾਂ ਦਾ ਨਾਮ ਉੱਥੇ ਟਾਈਨੀ ਕਿਹਾ ਜਾਂਦਾ ਸੀ, ਇਹਦਾ ਪੂਰਾ ਨਾਮ ਲੈਫਟੀਨੈਂਟ ਜਨਰਲ ਕੇ ਜੇ ਸਟਿੱਲੋਂ ਹੈ, ਠੀਕ ਹੈ। ਸੋ ਇਹਨਾਂ ਨੇ ਕਿਤਾਬ ਵੀ ਲਿਖੀ ਸੀ ਕਿ ਜਦੋਂ ਇਸੇ ਤਰ੍ਹਾਂ ਦਾ ਇੰਸੀਡੈਂਟ ਹੋਇਆ ਸੀਗਾ ਕਿ ਸਾਡੀ ਫੌਜ ਜਿਹੜੀ ਹੈ ਉਹਨਾਂ ਨੇ ਕਿੱਦਾਂ ਸੈਕਰੀਫਾਈਸ ਕੀਤੇ ਔਰ ਉਹਨਾਂ ਦੀ ਕੀ ਬਰੇਵਰੀ ਹੈ। ਸੋ ਕੇ ਜੇ ਢਿੱਲੋਂ ਜਿਹੜੇ ਆ ਉਹ ਸਿੱਖ ਨੇ, ਠੀਕ ਹੈ। ਇੰਡੀਆ ਨੂੰ ਜੇ 1971 ਦੀ ਜੰਗ ਦੇ ਵਿੱਚ ਜਿੱਤ ਦਿਲਵਾਈ, ਉਹ ਸੈਮ ਮਾਨਿਕ ਸ਼ਾਹ ਨੇ ਦਿਲਵਾਈ ਹੈ, ਠੀਕ ਹੈ। ਸੋ ਬਹੁਤ ਸਾਰੇ ਨਾਨ ਹਿੰਦੂਜ਼ ਨੇ ਉੱਥੇ ਇੰਡੀਆ ਨੂੰ ਬਣਾਉਣ ਦੇ ਵਿੱਚ, ਈਵਨ ਜਿਹੜਾ ਨਿਊਕਲੀਅਰ ਵੈਪਨ ਬਣਾਇਆ, ਮਿਸਾਈਲ ਮੈਨ ਕਿਹਨੂੰ ਕਿਹਾ ਜਾਂਦਾ ਸੀਗਾ, ਠੀਕ ਹੈ ਨੀ, ਠੀਕ ਨੀ। ਸਾਡੇ ਰਾਸ਼ਟਰਪਤੀ ਅਬਦੁਲ ਕਲਾਮ ਸਾਹਿਬ, ਉਹ ਹੀ ਵਾਜ਼ ਆਲਸੋ ਨਾਟ ਹਿੰਦੂ। ਇੰਡੀਆ ਨੇ ਆਪਣੇ ਜਿਹੜੇ ਲੋਕ ਹਿੰਦੂ ਨਹੀਂ ਵੀ ਸੀਗੇ ਉਹਨਾਂ ਦਾ ਵੀ ਬਹੁਤ ਵਧੀਆ ਉਹਨਾਂ ਨੂੰ ਨਾਲ ਜੋੜਿਆ, ਔਰ ਉਹਨਾਂ ਨੇ ਹਰ ਫੀਲਡ ਦੇ ਵਿੱਚ ਇੰਡੀਆ ਨੂੰ ਬੜਾ ਬੈਨੀਫਿਟ ਲਵਾਇਆ। ਪਾਕਿਸਤਾਨ ਨੂੰ ਵੀ ਰਾਦਰ ਦੈਨ ਇੱਕ ਆਰਮੀ ਜਨਰਲ ਇਹ ਕਹਿ ਰਿਹਾ ਹੈ ਕਿ ਜੀ ਹਾਂਜੀ ਮੁਸਲਿਮ ਜਿਹੜੇ ਨੇ ਉਹ ਸੁਪੀਰੀਅਰ ਨੇ, ਸੋ ਇਹਦਾ ਮਤਲਬ ਜਿਹੜੇ ਲੱਖਾਂ ਹੀ ਸਿੱਖ ਵਸਦੇ ਨੇ ਉੱਥੇ, ਤੁਸੀਂ ਉਹ ਲੱਖਾਂ ਹੀ ਸਿੱਖ ਨੂੰ ਡਿਸਕ੍ਰੈਡਿਟ ਕਰ ਦਿੱਤਾ ਕਿ ਜੀ ਮੁਸਲਿਮ ਸੁਪੀਰੀਅਰ ਨੇ, ਲੱਖਾਂ ਹੀ ਹਿੰਦੂਆਂ ਨੂੰ ਔਰ ਲੱਖਾਂ ਹੀ ਜੈਨਸ, ਕ੍ਰਿਸਚੀਅਨਸ, ਹੋਰ ਲੋਕ, ਵੈਸੇ ਜ਼ਿਆਦਾਤਰ ਲੋਕ ਉੱਥੋਂ ਪਹਿਲਾਂ ਹੀ ਚਲੇ ਗਏ ਨੇ, ਸੋ ਤੁਸੀਂ ਉਹਨਾਂ ਸਾਰਿਆਂ ਨੂੰ ਡਿਸਕ੍ਰੈਡਿਟ ਕਰ ਦਿੱਤਾ। ਸੋ ਇਹ ਪਾਲਿਸੀ ਠੀਕ ਨਹੀਂ ਹੋਏਗੀ, ਬਾਕੀ ਉਹਨਾਂ ਦੀ ਆਪਣੀ ਮਰਜ਼ੀ ਹੈ, ਜਿਸ ਤਰ੍ਹਾਂ ਵੀ ਉਹ ਕਰਨਾ ਚਾਹੁਣ ਉੱਥੇ ਉਹ ਕਰੀ ਜਾਣ, ਕਿਉਂਕਿ ਇੱਕ ਚੀਜ਼ ਹਮੇਸ਼ਾ ਸਾਨੂੰ ਇਹ ਯਾਦ ਰੱਖਣੀ ਚਾਹੀਦੀ ਹੈ ਕਿ ਜਿੰਨਾ ਅਸੀਂ ਲੋਕਾਂ ਨੂੰ ਇਸ ਇਨਕਰੇਜ ਕਰਾਂਗੇ ਨਾ ਕਿ ਆਪਣੇ ਮੁਤਾਬਿਕ ਤੁਸੀਂ ਜੋ ਵੀ ਧਰਮ ਅਪਣਾਉਣਾ ਹੈ, ਜੋ ਵੀ ਤੁਹਾਡਾ ਲਾਈਫ ਸਟਾਈਲ ਹੈ ਉਹ ਠੀਕ ਹੈ, ਐਟ ਦੀ ਐਂਡ ਆਫ ਦਾ ਡੇ ਵੀ ਆਰ ਆਲ ਹਿਊਮਨ ਬੀਂਗਸ, ਔਰ ਜੇ ਤੁਸੀਂ ਹਿਊਮਨ ਬੀਂਗਸ ਤੋਂ ਅੱਗੇ ਕਿਤੇ ਕਲਾਸੀਫਾਈ ਕਰਨਾ ਹੀ ਹੈ ਇਨ ਅ ਕੰਟਰੀ, ਤਾਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਾਰੇ ਇੰਡੀਅਨਸ ਹਾਂ ਜਾਂ ਪਾਕਿਸਤਾਨੀ ਹਾਂ, ਅਸੀਂ ਸਾਰੇ ਮਿਲ ਕੇ ਵਧੀਆ ਕੰਮ ਕਰੀਏ, ਦੈਟ ਇਜ਼ ਹਾਊ ਇਟ ਸ਼ੁੱਡ ਬੀ। ਔਰ ਇਹ ਜਿਹੜਾ ਏਰੀਆ ਹੈ ਨਾ ਆਪਣਾ, ਜੇ ਅਸੀਂ ਪਾਕਿਸਤਾਨ ਦਾ ਵੀ ਜਿਹੜਾ ਏਰੀਆ ਹੈ, ਦਿਸ ਮੈਂ ਇਹਦੀ ਵੀ ਜੇ ਮੈਂ ਗੱਲ ਕਰਾਂ ਤੇ ਇੱਥੇ ਇਟ ਵਾਜ਼ ਅ ਫਲਕ੍ਰਮ ਫਾਰ ਹਿੰਦੂ ਰਿਲੀਜੀਅਸ ਐਕਟੀਵਿਟੀਜ਼। ਇਸ ਏਰੀਆ ਦੇ ਵਿੱਚ ਇੰਡਸ ਵੈਲੀ ਸਿਵਿਲਾਈਜੇਸ਼ਨ ਜਿਹੜੀ ਹੈ ਉਹ ਵੀ ਜ਼ਿਆਦਾਤਰ ਜੇ ਅਸੀਂ ਗੱਲ ਕਰੀਏ ਤਾਂ ਪਾਕਿਸਤਾਨ ਸਾਈਡ ਤੇ, ਤਕਸ਼ਿਲਾ ਔਰ ਹੋਰ ਬੜੀਆਂ ਸਾਰੀਆਂ ਯੂਨੀਵਰਸਿਟੀਜ਼ ਇੱਥੇ ਬਹੁਤ ਬੜੀਆਂ ਬੜੀਆਂ ਸੀਗੀਆਂ, ਲੋਕ ਦੂਰੋਂ ਦੂਰੋਂ ਇੱਥੇ ਪੜ੍ਹਨ ਆਇਆ ਕਰਦੇ ਸੀਗੇ, ਇਹ ਜੇ ਅਸੀਂ ਏਰੀਆ ਦੀ ਗੱਲ ਕਰੀਏ। ਔਰ ਪਾਕਿਸਤਾਨ ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਹਿੰਦੂਜ਼ ਅੱਜ ਵੀ ਹੈਗੇ ਨੇ, ਪੰਜਾਬ ਦੇ ਵਿੱਚ, ਸਿੰਧ ਦੇ ਵਿੱਚ, ਹੋਰ ਤਕਰੀਬਨ ਸਾਰੇ ਪਾਕਿਸਤਾਨ ਦੇ ਵਿੱਚ, ਕਿਉਂਕਿ ਉਸ ਸਮੇਂ ਮੈਂ ਗੱਲ ਕਰਾਂ ਤੇ ਨਾ ਤੇ ਇਸਲਾਮ ਤੇ ਸ਼ੁਰੂ ਨਹੀਂ ਹੋਇਆ ਸੀ, ਨਾ ਇਸਲਾਮ ਦੀ ਸ਼ੁਰੂਆਤ ਹੋਈ ਸੀ, ਨਾ ਸਿੱਖ ਰਿਲੀਜਨ ਦੀ ਸ਼ੁਰੂਆਤ ਹੋਈ ਸੀ, ਨਾ ਜੈਨਿਜ਼ਮ ਦੀ। ਉੱਥੇ ਪ੍ਰਾਇਮਰੀਲੀ ਸਾਰੇ ਲੋਕ ਹਿੰਦੂ ਸਿਸਟਮ ਨੂੰ ਅਡੋਪਟ ਕਰਦੇ ਸੀਗੇ। ਫਿਰ ਉਸ ਤੋਂ ਬਾਅਦ ਯੈਸ ਅਫਕੋਰਸ ਅਲੱਗ ਅਲੱਗ ਰਿਲੀਜਨ ਆਏ ਇਸ ਏਰੀਆ ਦੇ ਵਿੱਚ, ਤੇ ਔਰ ਜੇ ਮੈਂ ਖਾਸ ਗੱਲ ਕਰਾਂ ਸਪੈਸੀਫਿਕਲੀ ਪਾਕਿਸਤਾਨ ਦੀ, ਪਾਕਿਸਤਾਨ ਦੇ ਵਿੱਚ ਤੇ ਮੇਨਲੀ ਮੁਹੰਮਦ ਬਿਨ ਕਾਸਿਮ ਜਦੋਂ ਆਇਆ ਨਾ ਉਹ ਸਿੰਧ ਏਰੀਆ ਦੇ ਵਿੱਚ, ਉਹਨਾਂ ਨੇ ਉੱਥੇ ਆ ਕੇ ਜਿਹੜਾ ਫਿਰ ਆਪਣਾ ਸਿਸਟਮ ਸਟਾਰਟ ਕੀਤਾ, ਤੇ ਦੈਟ ਇਜ਼ ਦਾ ਟਾਈਮ ਜਦੋਂ ਰਾਜਾ ਦਾਹਿਰ ਨੂੰ ਇਹਨਾਂ ਨੇ ਹਰਾਇਆ, ਸੋ ਦੈਟ ਇਜ਼ ਦਾ ਟਾਈਮ ਮੁਹੰਮਦ ਬਿਨ ਕਾਸਿਮ ਦੇ ਉੱਤੇ ਉਹਨਾਂ ਨੇ ਆ ਕੇ ਉੱਥੇ ਦੀ ਜਿਹੜੀ ਹਿੰਦੂ ਪਾਪੂਲੇਸ਼ਨ ਹੈ ਉਹਨਾਂ ਨੂੰ ਜ਼ਬਰਦਸਤੀ ਫਿਰ ਇਸਲਾਮ ਦੇ ਵਿੱਚ ਉਹਨਾਂ ਨੇ ਕਨਵਰਟ ਕਰਨਾ ਸ਼ੁਰੂ ਕਰਾਇਆ। ਔਰ ਹਜੇ ਵੀ ਉਹਦੇ ਬਾਵਜੂਦ ਵੀ ਹਿੰਦੂਜ਼ ਵਰ ਸਟਿਲ ਇਨ ਮੈਜੋਰਟੀ ਈਵਨ ਐਟ ਦਾ ਟਾਈਮ ਆਫ ਮੁਹੰਮਦ ਬਿਨ ਕਾਸਿਮ। ਫਿਰ ਉਸ ਤੋਂ ਬਾਅਦ ਹੋਰ ਜ਼ਿਆਦਾ ਜਿਹੜੀ ਲੋਕ ਆਏ ਨੇ ਇੰਡੀਅਨ ਸਬ ਕੰਟੀਨੈਂਟ, ਫਿਰ ਚਾਹੇ ਉਹ ਗਜ਼ਨੀ ਆਇਆ, ਫਿਰ ਦਿੱਲੀ ਸਲਤਨਤ ਕਾਇਮ ਹੋਈ, ਫਿਰ ਵੀ ਇੰਡੀਅਨਸ ਵਰ ਸਟਿਲ ਇਨ ਮੈਜੋਰਟੀ, ਬਟ ਉੱਥੋਂ ਦੋ ਚੀਜ਼ਾਂ ਹੋਣੀਆਂ ਸ਼ੁਰੂ ਹੋਈਆਂ ਕਿ ਕਈ ਲੋਕ ਜਿਹੜੇ ਨੇ, ਔਰ ਇਕੱਲੇ ਹਿੰਦੂਜ਼ ਨੇ, ਇੱਥੇ ਬੁੱਧਿਸਟ ਬਹੁਤ ਸੀਗੇ ਬੁੱਧਿਸਟ ਪਹਿਲਾਂ ਇੱਥੇ, ਬੁੱਧਿਸਟ ਵੀ ਫਿਰ ਹਿੰਦੂਜ਼ ਐਂਡ ਜਿਹੜੇ ਬੁੱਧਿਸਟ ਨੇ ਦੇ ਸਟਾਰਟਡ ਕਨਵਰਟਿੰਗ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜਾ ਅਸਲ ਦੇ ਵਿੱਚ ਜਿਹੜੀ ਪਾਕਿਸਤਾਨ, ਵੈਨ ਡਿਡ ਪਾਕਿਸਤਾਨ ਬਿਕਮ ਅ ਮੁਸਲਿਮ ਮੈਜੋਰਟੀ ਏਰੀਆ, ਉਹ ਬਣਿਆ ਹੈਗਾ ਜਦੋਂ ਮੁਗਲ ਐਰਾ ਆਇਆ। ਮੁਗਲ ਐਰਾ ਦੇ ਦਰਮਿਆਨ ਫਿਰ ਪਾਕਿਸਤਾਨ ਇੱਕ ਮੁਸਲਿਮ ਮੈਜੋਰਟੀ ਏਰੀਆ ਜਿਹੜਾ ਉਹ ਬਣ ਗਿਆ। ਔਰ ਫਿਰ ਉਸ ਤੋਂ ਅੱਗੇ ਚੱਲਦੇ ਆ ਬ੍ਰਿਟਿਸ਼ ਜਦੋਂ ਐਰਾ ਆਇਆ, ਫਿਰ ਆਲਮੋਸਟ ਸੇਮ ਰਿਹਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਹਿੰਦੂਜ਼ ਔਰ ਸਿੱਖ ਦੀ ਪਾਪੂਲੇਸ਼ਨ ਚ ਬੜੀ ਤਬਦੀਲੀ ਨਹੀਂ ਆਈ। ਦੈਨ ਟੁਵਰਡਸ 1940s ਦੇ ਵਿੱਚ ਜਦੋਂ ਇਹ ਫਿਰ ਟੂ ਨੇਸ਼ਨ ਥਿਊਰੀ ਕੇ ਜੀ ਮੁਸਲਿਮ, ਆਹੀ ਜੋ ਗੱਲ ਹੁਣ ਜਨਰਲ ਅਸੀਮ ਮੁਨੀਰ ਨੇ ਕੀਤੀ ਅੱਜ, ਤੇ ਉਹੀ ਗੱਲ ਉਸ ਵੇਲੇ ਵੀ ਉਹਨਾਂ ਨੇ ਆਪਣੀਆਂ ਕੁਰਸੀਆਂ, ਜਨਰਲ ਅਸੀਮ ਮੁਨੀਰ ਨੇ ਵੀ ਅਸੀਂ ਜਾਣਦੇ ਹੀ ਹਾਂ, ਮੈਂ ਅੱਗੇ ਚੱਲ ਕੇ ਹੋਰ ਐਕਸਪਲੇਨ ਕਰ ਦਾਂਗਾ ਹਲਕਾ ਜਿਹਾ, ਪਹਿਲਾਂ ਹੀ ਸਭ ਨੂੰ ਵੈਸੇ ਪਤਾ ਹੀ ਹੈ, ਦੱਸਣ ਦੀ ਜ਼ਰੂਰਤ ਨਹੀਂ ਹੈ। ਜਨਰਲ ਅਸੀਮ ਮੁਨੀਰ ਨੇ ਵੀ ਆਪਣੀ ਕੁਰਸੀ ਲਈ ਸਾਰਾ ਕੁਝ ਕਰ ਰਿਹਾ ਕਿ ਜੀ ਮੇਰੀ ਕੁਰਸੀ ਕਾਇਮ ਰਹੇ, ਔਰ ਜੋ ਅਸੀਂ ਲੋਕ ਇੱਥੇ ਬੈਠ ਕੇ ਪੈਸੇ ਖਾ ਰਹੇ ਹਾਂ, ਕਰਪਸ਼ਨ ਕਰ ਰਹੇ ਹਾਂ, ਔਰ ਆਪਣੇ ਹਿਸਾਬ ਦੇ ਨਾਲ ਜਿਹਨੂੰ ਮਰਜ਼ੀ ਅਸੀਂ ਮਾਰਨਾ ਕੁੱਟਣਾ ਜੋ ਮਰਜ਼ੀ ਕਰਨਾ, ਇਹ ਸਾਰਾ ਸਿਲਸਿਲਾ ਅਸੀਂ ਕਰ ਰਹੇ ਹਾਂ, ਤੇ ਉਹ ਸਿਲਸਿਲਾ ਉਹਨਾਂ ਨੂੰ ਲੱਗਦਾ ਕਿ ਜਨਰਲ ਅਸੀਮ ਮੁਨੀਰ ਨੂੰ ਚੱਲਦਾ, ਕਿਉਂਕਿ ਇਮਰਾਨ ਖਾਨ ਸਾਹਿਬ ਦੇ ਨਾਲ ਉਹਨਾਂ ਲੜਾਈ ਇਸ ਹੱਦ ਤੱਕ ਵਧਾ ਲਈ ਔਰ ਜਿੱਥੋਂ ਸ਼ੁਰੂਆਤ ਹੀ ਹੋਈ ਹੈ ਨਾ, ਉਹ ਉਹਨਾਂ ਦੀ ਆਪਸ ਚ ਦੁਸ਼ਮਣੀ ਉੱਥੇ ਪੈ ਗਈ ਸੀਗੀ, ਤੇ ਉੱਥੋਂ ਜਿੱਥੋਂ ਸ਼ੁਰੂਆਤ ਹੋਈ ਔਰ ਲੜਾਈ ਜਿਸ ਹੱਦ ਤੱਕ ਉਹਨਾਂ ਨੇ ਵਧਾ ਲਈ ਹੈ, ਉੱਥੋਂ ਵਾਪਸੀ ਦਾ ਰਸਤਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ, ਔਰ ਉਹ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਪਰ ਉੱਥੋਂ ਵਾਪਸੀ ਉਹਨਾਂ ਦੀ ਹੁੰਦੀ ਨਜ਼ਰ ਨਹੀਂ ਆ ਰਹੀ। ਡਰ ਉਹਨਾਂ ਨੂੰ ਇਸ ਗੱਲ ਦਾ ਜਨਰਲ ਅਸੀਮ ਮੁਨੀਰ ਸਾਹਿਬ ਨੂੰ ਕਿ ਜੇ ਇਮਰਾਨ ਖਾਨ ਸਾਹਿਬ ਨੂੰ ਬਾਹਰ ਅਸੀਂ ਕੱਢਿਆ, ਕਿਉਂਕਿ ਉਹਨਾਂ ਨੇ ਡੀਲ ਕਰਨ ਤੋਂ ਤਾਂ ਨਾ ਕਰ ਦਿੱਤੀ ਹੈ। ਅਸਲ ਚ ਗੱਲ ਕੀ ਸੀਗਾ ਕਿ ਇਹਨਾਂ ਨੂੰ ਸ਼ੁਰੂ ਚ ਇੱਦਾਂ ਲੱਗ ਰਿਹਾ ਸੀਗਾ ਕਿ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਜਿਹੜੇ ਇਮਰਾਨ ਖਾਨ ਸਾਹਿਬ ਨੇ ਇਹ ਜ਼ਿਆਦਾ ਦੇਰ ਤੱਕ ਜੇਲ੍ਹ ਨਹੀਂ ਕੱਟਣਗੇ, ਔਰ ਮੈਂ ਵੀ ਜਦੋਂ ਆਰਟੀਕਲ ਪੜ੍ਹਦਾ ਸੀ ਜਾਂ ਚੈਨਲ ਦੇਖਦਾ ਸੀਗਾ, ਮੈਨੂੰ ਖਾਸ ਕਰ ਰਾਣਾ ਸਨਾਉਲਾ ਦਾ ਤੇ ਬੜੀ ਚੰਗੀ ਤਰ੍ਹਾਂ ਯਾਦ ਹੈ, ਔਰ ਹੋਰ ਵੀ ਸਾਰੇ ਇਹੀ ਗੱਲ ਕਰ ਰਹੇ ਸੀ। ਉਹ ਕਹਿੰਦੇ ਸੀ ਕਿ ਉਹਨਾਂ ਨੂੰ ਤਾਂ ਉਹਨਾਂ ਨੇ ਅਫੀਮ ਦੀ ਝੂਠੀ FIR ਕਰਾ ਕੇ ਬੜੀ ਦੇਰ ਅੰਦਰ ਕਰਾ ਦਿੱਤਾ, ਔਰ ਉਹ ਕਹਿੰਦੇ ਅਸੀਂ ਜੇਲ੍ਹਾਂ ਕੱਟੀਆਂ ਨੇ, ਇਹਦੇ ਤੋਂ ਜੇਲ੍ਹ ਨਹੀਂ ਕੱਟੀ ਜਾਣੀ, ਇਹਨਾਂ ਨੇ ਤੇ ਜੀ ਫਟਾਫਟ ਹੀ ਗਰਮੀ ਗਰਮੀ ਕਰਕੇ ਤੇ ਇਹਨਾਂ ਨੇ ਬਾਹਰ ਆ ਜਾਣਾ, ਤੇ ਲੇਕਿਨ ਜਿੰਨੀ ਦੇਰ ਇਮਰਾਨ ਖਾਨ ਸਾਹਿਬ ਜੇਲ੍ਹ ਕੱਟ ਗਏ ਔਰ ਹੁਣ ਉਹ ਡੀਲ ਨੂੰ ਵੀ ਨਾ ਕਰ ਗਏ, ਠੀਕ ਹੈ ਕਿ ਨਹੀਂ, ਸੋ ਡੀਲ ਨੂੰ ਵੀ ਉਹ ਮਨਾ ਕਰ ਗਏ, ਸੋ ਜਿੱਥੋਂ ਮੈਨੂੰ ਇਹ ਲੱਗਦਾ ਹੈ ਕਿ ਹੁਣ ਇਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਡੀਲ ਵੀ ਨਹੀਂ ਲੈ ਰਹੇ, ਜੇਲ੍ਹ ਵੀ ਕੱਟ ਗਏ, ਸੋ ਔਰ ਉਹ ਲਗਾਤਾਰ ਗੱਲ ਕਰਦੇ ਵੀ ਰਹੇ ਨੇ ਕਿ ਜੀ ਜਨਰਲ ਅਸੀਮ ਮੁਨੀਰ ਉਹਨਾਂ ਨੂੰ ਦੁਬਾਰਾ ਤੋਂ ਪਾਵਰ ਦੇ ਵਿੱਚ ਆਉਣ ਲਈ ਰੋਕਣਾ ਚਾਹੁੰਦੇ ਨੇ, ਕਿਉਂਕਿ ਇਹਨਾਂ ਦੋਨਾਂ ਦੀ ਇਹ ਗੇਮ ਪੁਰਾਣੀ ਚੱਲ ਰਹੀ ਹੈ, ਠੀਕ ਨੇ, ਇਹਨਾਂ ਦੋਨਾਂ ਦੀ ਜਿਹੜੀ ਇਹ ਗੇਮ ਹੈ ਪੁਰਾਣੀ ਚੱਲ ਰਹੀ ਹੈ। ਮੈਂ ਇਸ ਮੁੱਦੇ ਤੇ ਆਉਣਾ ਹੈ ਕਿ ਹੋਰ ਡਿਟੇਲ ਦੇ ਵਿੱਚ ਮੈਂ ਪਹਿਲਾਂ ਦੱਸ ਚੁੱਕਾ, ਸੋ ਇਸ ਲਈ ਜ਼ਿਆਦਾ ਇਹਦੇ ਤੇ ਫੋਕਸ ਨਹੀਂ ਕਰਾਂਗੇ, ਲੇਕਿਨ ਬੈਕਗਰਾਉਂਡ ਇਹ ਹੈ ਕਿ ਯਸ, ਫਿਰ ਉਸ ਵੇਲੇ ਵੀ 1940s ਦੇ ਵਿੱਚ ਇਹ ਬਹੁਤ ਜ਼ਿਆਦਾ ਟੂ ਨੇਸ਼ਨ ਥਿਊਰੀ ਜਿਹੜੀ ਗੱਲ ਹੈ ਜਨਰਲ ਸੀਮੁਰ ਕਰਦੇ, ਇਹਨਾਂ ਨੇ ਉਠਾਣੀ ਸ਼ੁਰੂ ਕਰ ਦਿੱਤੀ। ਉਹਦੇ ਨਾਲ ਕੀ ਹੋਇਆ ਕਿ ਜ਼ਾਹਿਰ ਜੀ ਗੱਲ ਹੈ ਕਿ ਕੁਛ 1947 ਦੇ ਵਿੱਚ ਬਹੁਤ ਸਾਰੇ ਲੋਕ ਪਹਿਲਾਂ ਹੀ ਜਦੋਂ ਆਜ਼ਾਦੀ ਮਿਲੀ ਹੈ, ਇੰਡੀਆ ਪਾਕਿਸਤਾਨ ਬਣੇ ਹੈ, ਇੰਡੀਆ ਤਾਂ ਖੈਰ ਪਹਿਲਾਂ ਹੀ ਸੀਗਾ ਮਤਲਬ ਪਾਕਿਸਤਾਨ ਬਣਿਆ, ਉਸ ਤੋਂ ਪਹਿਲਾਂ ਹੀ ਕਈ ਜਿਹੜੇ ਮੁਸਲਿਮ ਗਰੁੱਪ ਸੀਗੇ ਉਹ ਫਿਰ ਉਧਰੋਂ ਪਾਕਿਸਤਾਨ ਜਾਣਾ ਸ਼ੁਰੂ ਹੋ ਗਏ ਜੀ, ਇੱਕ ਆਪਣੀ ਮੁਸਲਿਮ ਕੰਟਰੀ ਬਣ ਰਹੀ ਹੈ, ਉਹਨਾਂ ਨੂੰ ਵੀ ਖਾਬ ਦਿਖਾਇਆ ਗਿਆ ਕਿ ਪਤਾ ਨਹੀਂ ਕੀ ਹੋਣਾ, ਔਰ ਇਧਰੋਂ ਬਹੁਤ ਸਾਰੇ ਜਿਹੜੇ ਹਿੰਦੂ, ਕ੍ਰਿਸਚਨ, ਬੁੱਧਿਸਟ, ਪਾਰਸੀ, ਉਹ ਸਭ ਫਿਰ ਉਧਰ ਇੰਡੀਆ ਦੀ ਤਰਫ਼ ਨਿਕਲ ਗਏ, ਸਿੱਖ ਬਹੁਤ ਸਾਰੇ ਸਿੱਖ ਵੀ ਗਏ ਪਾਕਿਸਤਾਨ ਛੱਡ ਗਏ ਉਧਰ, ਸੋ ਕਿੱਦਾਂ ਨੁਕਸਾਨ ਕਰਵਾਇਆ ਸੀ ਉਸ ਏਰੀਆ ਦਾ। ਐਨੀਵੇਜ਼ ਬਣਾ ਲਿਆ ਅਸੀਂ ਪਾਕਿਸਤਾਨ, ਲੇਕਿਨ ਉਹਦੇ ਲਈ ਕੋਈ ਵਿਜ਼ਨ ਤਾਂ ਕਿਸੇ ਕੋਲ ਸੀਗਾ ਨਹੀਂ, ਗੱਲ ਤਾਂ ਸਾਰੀ ਕੁਰਸੀ ਦੀ ਸੀਗੀ, ਉਹ ਕੁਰਸੀ ਬਸ, ਉਹ ਵਿਜ਼ਨ ਇੱਕੋ ਹੀ ਸੀਗਾ ਵੀ ਕੁਰਸੀ ਸਾਨੂੰ ਮਿਲ ਜਾਏ, ਉਹ ਕੁਰਸੀ ਹੁੰਦੀ ਕੁਰਸੀ ਗੇਮ ਹੁਣ ਵੀ ਚੱਲ ਰਹੀ ਹੈ, ਹੋਰ ਤੇ ਕੁਛ ਵੀ ਨਹੀਂ ਹੈ, ਉਹ ਕੁਰਸੀ ਗੇਮ ਜਿਹੜੀ ਉਹ ਚੱਲ ਰਹੀ ਹੈ, ਸੋ ਇਹ ਉੱਥੇ ਜਿਹੜਾ ਜੀ ਚੱਲਦਾ ਰਿਹਾ ਸਾਰਾ ਸਿਲਸਿਲਾ। ਔਰ ਜਿਹੜਾ ਜਨਰਲ ਅਸੀਮ ਮੁਨੀਰ ਉਹਨਾਂ ਨੇ ਗੱਲ ਕਰ ਰਹੇ ਹੈ ਨਾ, ਉਹਦੀ ਬਰੀਫ ਦੇ ਵਿੱਚ ਬੈਕਗਰਾਉਂਡ ਬਸ ਇੰਨੀ ਕੀ ਹੈ ਕਿ ਜਨਰਲ ਅਸੀਮ ਮੁਨੀਰ ਨੂੰ ਜਦੋਂ ISI ਦਾ ਹੈਡ ਲਾਇਆ ਤੇ 8 ਮਹੀਨਿਆਂ ਬਾਅਦ ਹੀ ਇਮਰਾਨ ਖਾਨ ਸਾਹਿਬ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਸੀਗਾ, ਠੀਕ ਹੈ, ਸੋ 8 ਮਹੀਨਿਆਂ ਬਾਅਦ ਇਮਰਾਨ ਖਾਨ ਸਾਹਿਬ ਨੇ ਉਹਨਾਂ ਨੂੰ ਫਾਇਰ ਕਰ ਦਿੱਤਾ, ਉਹਨਾਂ ਨੂੰ ਅਕਟੋਬਰ 2018 ਚ ਇਹ ਬਣੇ ISI ਦੇ ਹੈਡ। ਸੋ ISI ਦੇ ਹੈਡ ਨੂੰ 3 ਸਾਲ ਦੀ ਉਹਨਾਂ ਦੀ ਡੂਰੇਸ਼ਨ ਹੁੰਦੀ ਹੈ, ਲੇਕਿਨ ISI ਦਾ ਜਿਹੜਾ ਹੈਡ ਸੀਗਾ 3 ਸਾਲ ਦੀ ਉਹਨਾਂ ਦੀ ਡੂਰੇਸ਼ਨ, ਲੇਕਿਨ 8 ਮਹੀਨੇ ਬਾਅਦ ਉਹਨਾਂ ਨੂੰ ਹਟਾ ਦੇਣਾ, ਉਹ ਬੜਾ ਉਧਰ ਵੀ ਸ਼ੋਰ ਸ਼ਰਾਬਾ ਪਿਆ, ਬੜਾ ਕੁਛ ਹੋਇਆ, ਬਟ ਐਨੀਵੇਜ਼ ਜਨਰਲ ਫੈਜ਼ ਅਮੀਰ ਨੂੰ ਲੈ ਕੇ ਆ ਗਏ। ਇਮਰਾਨ ਖਾਨ ਸਾਹਿਬ ਦੇ ਉਹ ਚਹੇਤੇ ਸੀਗੇ ਜਨਰਲ ਫੈਜ਼ ਅਮੀਰ, ਔਰ ਰਾਈਟ ਟਿਲ ਦੀ ਐਂਡ ਤੱਕ ਫਿਰ ਉਹ ਜਨਰਲ ਫੈਜ਼ ਅਮੀਰ ਜਿਹੜੇ ਨੇ ਉਹੀ ਰਹੇ ਨੇ, ਠੀਕ ਹੈ, ਜਨਰਲ ਫੈਜ਼ ਅਮੀਰ ਜਿਹੜੇ ਨੇ ਉਹੀ ਰਹੇ ਨੇ ਰਾਈਟ ਟਿਲ ਦੀ ਐਂਡ, ਜਨਰਲ ਫੈਜ਼ ਅਮੀਰ ਜਿਹੜੇ ਨੇ ਉਹਨਾਂ ਨੇ ਲਗਾ ਕੇ ਰੱਖੇ। ਸੋ ਉਸ ਤੋਂ ਬਾਅਦ ਚਲੋ ਉਸ ਵੇਲੇ ਤਾਂ ਇਮਰਾਨ ਖਾਨ ਸਾਹਿਬ ਔਰ ਜਨਰਲ ਕਮਰ ਬਾਜਵਾ ਸਾਹਿਬ ਲੀਡਰ ਸੀਗੇ, ਉਹਨਾਂ ਦੇ ਹੱਥ ਪਾਵਰ ਸੀਗੀ, ਉਹਨਾਂ ਨੇ ਇਹਨਾਂ ਨੂੰ 8 ਮਹੀਨੇ ਬਾਅਦ ਹਟਾ ਦਿੱਤਾ। ਔਰ ਇਹਨਾਂ ਦਾ ਐਲੀਗੇਸ਼ਨ ਇਹ ਹੈ ਕਿ ਜਿਹੜੇ ਜਨਰਲ ਆਸਿਮ ਮੁਨੀਰ ਨੇ, ਇਹਨਾਂ ਦਾ ਕਹਿਣਾ ਇਹ ਹੈ ਕਿ ਇਹ ਇਮਰਾਨ ਖਾਨ ਸਾਹਿਬ ਕੋਲ ਲੈ ਕੇ ਗਏ ਸੀਗੇ ਕਿ ਇਮਰਾਨ ਖਾਨ ਸਾਹਿਬ ਦੇ ਜਿਹੜੇ ਵਾਈਫ ਨੇ, ਠੀਕ ਹੈ ਜੀ, ਉਹਨਾਂ ਨੇ ਇੱਕ ਵੱਡੀ ਕਰਪਸ਼ਨ ਕੋਈ ਕੀਤੀ ਹੈ, ਤੇ ਉਹਨਾਂ ਦੀਆਂ ਫਾਈਲਾਂ ਲੈ ਕੇ ਗਏ ਸੀਗੇ, ਸੋ ਇਸ ਔਰ ਇਮਰਾਨ ਖਾਨ ਸਾਹਿਬ ਨਾਰਾਜ਼ ਹੋ ਗਏ ਕਿ ਇਹ ਤੁਸੀਂ ਕੀ ਲੈ ਆਏ ਹੋ, ਤੇ ਉਸਮਾਨ ਬੁਜ਼ਦਾਰ ਜਿਹੜੇ ਉਸ ਵੇਲੇ ਦੇ ਪੰਜਾਬ ਦੇ CM ਸੀ, ਉਹਨਾਂ ਦੀਆਂ ਫਾਈਲਾਂ ਕਹਿੰਦੇ ਜੀ ਲੈ ਕੇ ਗਏ ਸੀਗੇ ਕਿ ਸਭ ਕਰਪਸ਼ਨ ਕਰ ਰਹੇ ਨੇ, ਤੇ ਇਮਰਾਨ ਖਾਨ ਸਾਹਿਬ ਨਾਰਾਜ਼ ਹੋਏ। ਇਹਨਾਂ ਦਾ ਐਲੀਗੇਸ਼ਨ ਹੈ, ਔਰ ਇਹ ਐਲੀਗੇਸ਼ਨ ਨੂੰ ਵੈਸੇ ਅਸੀਮ ਮੁਨੀਰ ਹੋਣਾ ਨੇ ਕੰਟਰੋਲ ਤੇ ਆਉਣ ਤੋਂ ਬਾਅਦ ਉਹਨਾਂ ਨੇ ਨੈਸ਼ਨਲ ਅਸੈਂਬਲੀ, ਪਾਕਿਸਤਾਨ ਦੀ ਜਿਹੜੀ ਨੈਸ਼ਨਲ ਅਸੈਂਬਲੀ ਹੈ, ਉੱਥੇ ਸ਼ਾਹਬਾਜ਼ ਸ਼ਰੀਫ ਹੋਣਾ ਤੋਂ ਵੀ ਕਹਿਲਵਾਤਾ ਸੀਗਾ ਵੀ ਕਹਿ ਦਿਓ ਜੀ ਇਹ ਸਾਰੀਆਂ ਗੱਲਾਂ ਸੱਚ ਨੇ, ਕਿਉਂਕਿ ਇੰਗਲੈਂਡ ਦੀ ਅਖਬਾਰ ਨੇ ਵੀ, ਟੈਲੀਗ੍ਰਾਫ ਨੇ ਛਾਪੇ, ਕਈ ਸਾਰੀਆਂ ਖਬਰਾਂ ਉੱਥੇ ਛਪ ਗਈਆਂ ਇਸ ਤਰ੍ਹਾਂ ਦੀਆਂ। ਤੇ ਇਹ ਹੁਣ ਫਿਰ ਇਮਰਾਨ ਖਾਨ ਸਾਹਿਬ ਔਰ ਇਹਨਾਂ ਦੀ ਲੜਾਈ ਤੇ ਉਸੇ ਵੇਲੇ ਚੱਲ ਰਹੀ ਸੀ, ਹੁਣ ਨਵਾਜ਼ ਸ਼ਰੀਫ ਸਾਹਿਬ ਨੂੰ ਵੀ ਪਤਾ ਹੈ ਕਿ ਜੇ ਇਮਰਾਨ ਖਾਨ ਸਾਹਿਬ ਦਾ ਦੁਸ਼ਮਣ ਨੰਬਰ 1 ਹੈ ਕੋਈ, ਤੇ ਉਹ ਜਨਰਲ ਅਸੀਮ ਮੁਨੀਰ ਹੈ, ਔਰ ਕਿਤੇ ਨਾ ਕਿਤੇ ਕਿ ਜੇ ਕੋਈ ਐਸਾ ਬੰਦਾ ਫੌਜੀ ਲੀਡਰ ਆ ਗਿਆ ਤੇ ਮੇਰਾ ਨਾ ਤਖਤਾ ਪਲਟ ਦੇ। ਸੋ ਇਸ ਡਰ ਦੇ ਮਾਰੇ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਬੰਦਾ ਉਹ ਲੈ ਕੇ ਆਓ ਕਿ ਜਿਹੜਾ ਇਮਰਾਨ ਖਾਨ ਸਾਹਿਬ ਦਾ ਦੁਸ਼ਮਣ ਨੰਬਰ 1 ਹੋਵੇ। ਉਹ ਕਹਿੰਦੇ ਜੀ ਜਨਰਲ ਅਸੀਮ ਮੁਨੀਰ ਤੋਂ ਜ਼ਿਆਦਾ ਦੁਸ਼ਮਣੀ ਕਿਸੇ ਦੀ ਨਹੀਂ ਇਸ ਵੇਲੇ। ਤੇ ਜਨਰਲ ਅਸੀਮ ਮੁਨੀਰ ਜਦੋਂ ਆਏ ਤੇ ਉਹਨਾਂ ਨੇ ਤੇ ਫਿਰ ਨਾਲੇ ਤੇ ਇਮਰਾਨ ਖਾਨ ਸਾਹਿਬ ਨੂੰ ਜੋ ਹੁਣ ਤੁਸੀਂ ਦੇਖ ਹੀ ਰਹੇ ਹੋ ਜੇਲ੍ਹ ਦੇ ਅੰਦਰ ਤੋਂ ਬਾਹਰ ਨਹੀਂ ਆਉਣ ਦਿੱਤਾ ਤੇ ਦੂਸਰਾ ਐਲੀਗੇਸ਼ਨ ਵੀ ਐਸੇ ਐਸੇ ਲਗਾਏ ਉਹਨਾਂ ਦੇ ਉੱਤੇ ਕਿ ਬੰਦਾ 100 ਸਾਲ ਤੱਕ ਬਾਹਰ ਨਾ ਆਉਣ ਦਿਓ ਇਸ ਬੰਦੇ ਨੂੰ। ਔਰ ਐਲੀਗੇਸ਼ਨ ਵੀ ਐਸੇ ਐਸੇ ਕਿ ਜੀ ਮਤਲਬ ਕਿ ਇਹਨਾਂ ਦੇ ਜਿਹੜੇ ਵਾਈਫ ਨੇ ਉਹਨਾਂ ਦੇ ਨਾਲ ਇਹਨਾਂ ਨੇ ਇਸਲਾਮਿਕ ਲਾਸ ਦੇ ਤਹਿਤ ਇੱਦਤ ਨਹੀਂ ਪੂਰੀ ਕੀਤੀ, 7 ਸਾਲ ਦੀ ਉਹਦੀ ਸਜ਼ਾ ਦੇ ਰਹੇ ਉਹਨਾਂ ਨੂੰ, ਆਫੀਸ਼ੀਅਲ ਸੀਕਰੇਟ ਐਕਟ ਲੀਕ ਕਰ ਦਿੱਤੇ ਜਿਹਨਾਂ ਨੇ ਉਹਦੀ ਸਜ਼ਾ। ਔਰ ਉਹੀ ਗੱਲ ਜੋ ਹਮੇਸ਼ਾ ਅਸੀਂ ਦੇਖਦੇ ਹਾਂ, ਇਮਰਾਨ ਖਾਨ ਸਾਹਿਬ ਨੇ ਵੀ ਬੜੀ ਦੁਹਾਈ ਦਿੱਤੀ ਇਸ ਗੱਲ ਦੀ
ਜੀ,
ਜਿਹੜਾ ਤੇ ਬੰਦਾ ਇਹਨਾਂ ਨੂੰ ਠੀਕ ਲੱਗਦਾ ਉਹਦੇ ਤੇ ਸਾਰੇ ਕੇਸ ਮਾਫ਼ ਕਰਕੇ ਉਹਨੂੰ ਫੌਰਨ ਪਾਵਰ ਚ ਲਿਆ ਕੇ ਬਿਠਾ ਦਿੰਦੇ ਆ, ਔਰ ਜਿਹੜਾ ਬੰਦਾ ਇਹਨਾਂ ਦੇ ਨਾਲ ਸੈੱਟ ਨਹੀਂ ਹੈ ਤੇ ਉਸ ਬੰਦੇ ਨੂੰ ਇਹ ਜੇਲ੍ਹ ਚ ਭੇਜ ਦਿੰਦੇ ਆ ਜਾਂ ਉਹਨੂੰ ਫਾਂਸੀ ਲਾ ਦਿੰਦੇ ਆ। ਸੋ ਇਹ ਉੱਥੇ ਸੂਰਤ ਹਾਲ ਚੱਲ ਰਹੀ ਹੈ, ਇਹਦੇ ਤੇ ਗੱਲ ਜਾਰੀ ਰੱਖਾਂਗੇ। ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੋਂਸਰ ਔਰ ਕਾਲਰਸ ਦੋਨੇ ਵੇਟ ਕਰ ਰਹੇ ਆ ਔਰ ਉਧਰੋਂ ਹੈਡਲਾਈਨਸ ਵੀ ਤਿਆਰ ਨੇ ਜੀ। ਸਾਡੇ ਨਾਲ ਕਾਵਿਆ ਹੋਮੋਕੇਅਰ ਤੋਂ ਮੀਤਾ ਜੀ ਜੁੜ ਗਏ ਨੇ। ਸੋ ਮੀਤਾ ਜੀ, ਕਿਆ ਹਾਲ ਚਾਲ ਹੈ, ਠੀਕ ਹੈ ਆਪਕਾ?
ਬੜੀਆ ਯੁਧਵੀ ਜੀ, ਥੈਂਕ ਯੂ ਸੋ ਮਚ ਐਂਡ ਗੁੱਡ ਮਾਰਨਿੰਗ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ।
ਸਤਿ ਸ਼੍ਰੀ ਅਕਾਲ, ਆਦਾਬ ਜੀ, ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਤੁਸੀਂ ਆਪਣਾ ਫੋਨ ਨੰਬਰ ਦਿਓ ਕਾਵਿਆ ਹੋਮੋਕੇਅਰ ਦਾ, ਔਰ ਉਸ ਤੋਂ ਬਾਅਦ ਫਿਰ ਮੈਂ ਟੋਪਿਕ ਵੀ ਤੁਹਾਨੂੰ ਸ਼ੇਅਰ ਕਰਦਾ ਜੀ।
ਜੀ ਬਿਲਕੁਲ, ਡੈਫੀਨੇਟਲੀ। ਸੋ ਕਾਵਿਆ ਹੋਮਿਓਕੇਅਰ ਲੋਕੇਸ਼ਨ ਹੈ ਹਮਾਰੀ ਏਅਰਪੋਰਟ ਕੋਟਰੇਲ ਕੀ ਕਾਰਨਰ ਪੇ, 10 ਕੋਟਰੇਲ ਬੁਲੇਵਾਰਡ ਪੇ, ਯੂਨਿਟ ਨੰਬਰ 104। ਮੇਨ ਲੈਵਲ ਪੇ ਹੀ ਯੂ ਵਿਲ ਸੀ ਕਾਵਿਆ ਹੋਮਿਓਕੇਅਰ। ਇਟਸ ਬੀਨ ਅਬਾਊਟ ਮੋਰ ਦੈਨ 10 ਈਅਰਸ ਹਮ ਇਸ ਲੋਕੇਸ਼ਨ ਸੇ ਆਪਣੀ ਸਰਵਿਸਿਸ ਦੇ ਰਹੇ ਹੈ। ਸੇਮ ਡੇ ਇਫ ਯੂ ਆਰ ਇਨ ਦ ਏਰੀਆ ਆਪ ਵਾਕ ਇਨ ਕਰ ਸਕਤੇ ਹੈ, ਫਸਟ ਟਾਈਮ ਆ ਰਹੇ ਹੈ ਤੋ ਸਜੈਸਟ ਕਰੇਂਗੇ ਕਿ ਸੇਮ ਡੇ ਆਪ ਕਾਲ ਕਰਕੇ ਕਪਲ ਆਫ ਅਵਰਸ ਪਹਿਲੇ ਕਾਲ ਕਰਕੇ ਅਪੋਇੰਟਮੈਂਟ ਲੈ ਕੇ ਜ਼ਰੂਰ ਆਏ। ਐਂਡ ਫੋਨ ਨੰਬਰ ਨੋਟ ਕਰ ਲੈ, 6477602779-647-760-2779-79.
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਔਰ ਰੋਜ਼ੇਸੀਆ ਇੱਕ ਚੈਲੰਜ ਆ ਜਾਂਦਾ ਹੈ ਕੁਛ ਲੋਕ, ਇਹ ਹੈ ਕਿਆ? ਪਹਿਲੇ ਤੋਂ ਮੇਰੇ ਖਿਆਲ ਸੇ ਬਹੁਤ ਲੋਕੋਂ ਕੋ ਪਤਾ ਨਹੀਂ ਇਸ ਬਾਰੇ ਮੈਂ, ਸੋ ਮੈਂ ਚਾਹੂੰਗਾ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਵੀ ਹੈ ਕਿਆ ਔਰ ਆਪ ਇਸਮੇ ਕੈਸੇ ਮਦਦ ਕਰ ਸਕਤੇ ਹੈਂ।
ਜੀ ਡੈਫੀਨੇਟਲੀ ਯੁਧਵੀਰ ਜੀ, ਸੋ ਰੋਜ਼ੇਸ਼ੀਆ ਜੋ ਹੈ ਯੇ ਇੱਕ ਸਕਿਨ ਕੰਡੀਸ਼ਨ ਹੈ। ਅਬ ਰੋਜ਼ੇਸ਼ੀਆ ਕੋ ਕਈ ਬਾਰ ਲੋਕ ਐਕਨੀ ਯਾ ਪਿੰਪਲਸ ਕੀ ਤਰ੍ਹਾਂ ਹੀ ਸਮਝ ਲੇਤੇ ਹੈ, ਲੇਕਿਨ ਰੋਜ਼ੇਸ਼ੀਆ ਜੋ ਹੈ ਵੋ ਡਿਫਰੈਂਟ ਕੰਡੀਸ਼ਨ ਹੋਤੀ ਹੈ। ਅਬ ਇਸਕਾ ਨਾਮ ਹੀ ਸਜੈਸਟ ਕਰੇਗਾ ਕਿ ਰੈਡਨੈਸ ਯਾ ਬਲਸ਼ਿੰਗ, ਤੋ ਯਹਾਂ ਪੇ ਕਿਆ ਹੋਗਾ ਕਿ ਯੇ ਫੇਸ ਪੇ ਜ਼ਿਆਦਾ ਇਸਕਾ ਇਫੈਕਟ ਆਤਾ ਹੈ, ਤੋ ਚਿਹਰੇ ਪੇ ਵਹਾਂ ਪੇ ਰੈਡਨੈਸ ਆ ਜਾਤੀ ਹੈ, ਬਲਸ਼ਿੰਗ ਫੀਲ ਹੋਣਾ ਆਫ ਐਂਡ ਔਨ ਯੇ ਰਹਿਤੀ ਹੈ ਰੈਡਨੈਸ ਇਨੀਸ਼ੀਅਲੀ, ਐਂਡ ਫਿਰ ਓਵਰ ਅ ਪੀਰੀਅਡ ਆਫ ਟਾਈਮ ਪਰਸਿਸਟੈਂਟਲੀ ਯੇ ਰੈਡਨੈਸ ਰਹਿਤੀ ਹੈ ਵਹਾਂ ਪੇ, ਔਰ ਜ਼ਿਆਦਾ ਵਿਜ਼ੀਬਲ ਵੀ ਬਣ ਜਾਤੀ ਹੈ। ਅਬ ਮੋਸਟਲੀ ਯੇ ਹੋਗਾ ਚਿਕਸ ਏਰੀਆ ਮੇ, ਨੋਜ਼ ਕੇ ਉਪਰ ਕਾ ਜੋ ਹਿੱਸਾ ਹੈ ਵਹਾਂ ਪੇ ਤਾਂ ਚਿੰਨ ਪੇ ਹੋਤਾ ਹੈ ਜ਼ਿਆਦਾਤਰ, ਕਭੀ ਕਭਾਰ ਫੋਰਹੈਡ ਪੇ ਵੀ ਯੇ ਪਾਇਆ ਜਾਤਾ ਹੈ, ਤੋ ਸਟਾਰਟਿੰਗ ਮੇ ਵਹਾਂ ਪੇ ਰੈਡਨੈਸ ਆ ਕੇ ਹਟ ਰਹੀ ਹੈ, ਹੀਟ ਐਕਸਪੋਜ਼ਰ ਹੁਆ ਯਾ ਕੁਛ ਐਸੇ ਹੀ ਕੋਈ ਵੀ ਕਾਰਨ ਨਹੀਂ ਹੈ, ਵੋ ਇਕਦਮ ਸੇ ਰੈਡ ਹੋ ਗਏ ਤਾਂ ਕੁਛ ਦਿਨ ਰੁਕੇ ਉਸਕੇ ਬਾਅਦ ਚਲੇ ਗਏ, ਲੇਕਿਨ ਬਾਅਦ ਮੇ ਫਿਰ ਯੇ ਰੈਡਨੈਸ ਜਾਤੀ ਨਹੀਂ ਹੈ, ਚਿਹਰੇ ਪੇ ਵੋ ਲਗਾਤਾਰ ਰੈਡਨੈਸ ਰਹਿਤੀ ਹੈ। ਛੋਟੇ ਛੋਟੇ ਪਸ ਵਾਲੇ ਬੰਪਸ ਵੀ ਦਿਖਨੇ ਲਗਤੇ ਹੈ, ਵਹਾਂ ਕੀ ਸਕਿਨ ਵੀ ਜੋ ਹੈ ਡਰਾਈ ਥਿਕ ਹੋ ਜਾਤੀ ਹੈ, ਖਾਰਿਸ਼ ਹੋਤੀ ਰਹਿਤੀ ਹੈ, ਸਪੈਸ਼ਲੀ ਬੰਪਸ ਬਣ ਜਾਤੇ ਹੈ, ਬੰਪੀ ਸਕਿਨ ਜਿਸਕੋ ਕਹਤੇ ਹੈ, ਕਿ ਨਾਕ ਕੇ ਆਸ ਪਾਸ ਕਾ ਏਰੀਆ ਜੋ ਹੈ ਵਹਾਂ ਪੇ ਛੋਟੇ ਛੋਟੇ ਵਾਲੇ ਬੰਪਸ ਔਰ ਫਿਰ ਉਸਮੇ ਪਸ ਵਾਲੇ ਡੋਟਸ ਦਿਖਨੇ ਲਗਤੇ ਹੈ ਆਪਕੋ, ਔਰ ਡਰਾਈਨੈਸ ਹੋ ਜਾਤੀ ਹੈ ਵਹਾਂ ਪੇ, ਔਰ ਕਈ ਵਾਰ ਯੇ ਜੋ ਰੈਡਨੈਸ ਹੈ ਉਸਮੇ ਆਪਕੋ ਹੀਟ ਫੀਲ ਹੋਤੀ ਹੈ, ਬਰਨਿੰਗ ਫੀਲ ਹੋਤੀ ਹੈ, ਸਟਿੰਗਿੰਗ ਫੀਲ ਹੋਤੀ ਹੈ, ਜੈਸੇ ਕੁਛ ਚੁਭ ਰਹਾ ਹੈ ਅੰਦਰ ਯਾ ਕਾਟ ਰਹਾ ਹੈ, ਵੋ ਵਾਲੀ ਫੀਲਿੰਗ ਆ ਜਾਤੀ ਹੈ, ਐਂਡ ਫਿਰ ਨਾਕ ਕੇ ਉਪਰ ਯਾ ਸਰਾਊਂਡਿੰਗ ਏਰੀਆ ਕੀ ਸਕਿਨ ਜੋ ਹੈ ਵੋ ਥਿਕ ਬਣ ਜਾਤੀ ਹੈ, ਐਂਡ ਆਧੇ ਸੇ ਜ਼ਿਆਦਾ ਕੇਸਿਸ ਮੇ ਰੋਜ਼ੇਸ਼ੀਆ ਜੋ ਹੈ ਵੋ ਆਪਕੇ ਆਂਖੋਂ ਕੋ ਆਈਲਿਡਸ ਕੋ ਵੀ ਅਫੇਕਟ ਕਰਤਾ ਹੈ, ਜਿਸ ਕਰਕੇ ਆਂਖੋਂ ਮੇ ਸਰਾਊਂਡਿੰਗ ਏਰੀਆਜ਼ ਮੇ ਰੈਡਨੈਸ, ਬਰਨਿੰਗ, ਈਚਿੰਗ, ਡਰਾਈ ਆਈਜ਼ ਕੀ ਪ੍ਰੋਬਲਮ, ਤੋ ਕਈ ਬਾਰ ਬਲਰੀ ਵਿਜ਼ਨ ਵੀ ਹੋ ਜਾਤਾ ਹੈ, ਐਂਡ ਲਾਈਟ ਸੈਂਸਿਟੀਵਿਟੀ ਪਾਈ ਜਾਤੀ ਹੈ ਕਿ ਤੇਜ਼ ਲਾਈਟ ਸਹਿਨ ਨਹੀਂ ਕਰ ਪਾਤੇ ਹੈ, ਆਂਖੋਂ ਸੇ ਪਾਣੀ ਨਿਕਲਣਾ ਸਟਾਰਟ ਹੋ ਜਾਤਾ ਹੈ। ਰੋਜ਼ੇਸ਼ੀਆ ਜੋ ਹੈ ਜ਼ਿਆਦਾਤਰ ਜਿਨਕੀ ਸਕਿਨ ਫੇਅਰ ਹੈ ਤੋ ਉਨਕੋ ਯੇ ਜ਼ਿਆਦਾ ਇਫੈਕਟ ਕਰਤਾ ਹੈ, ਲੇਕਿਨ ਯੇ ਹੈਰੀਡਿਟੀ ਮੇ ਵੀ ਚਲਤਾ ਹੈ, ਕਿ ਆਪਕੇ ਮਦਰ ਕੋ ਥਾ, ਬ੍ਰਦਰ ਕੋ ਥਾ, ਤੋ ਸਿਸਟਰ ਕੋ ਹੈ, ਮਤਲਬ ਯੇ ਚੀਜ਼ੇ ਜੋ ਹੈ ਕੁਛ ਫੈਮਿਲੀ ਮੇ ਵੀ ਚਲਤੀ ਹੈ। ਕ੍ਰੋਨਿਕ ਸਨ ਐਕਸਪੋਜ਼ਰ ਹੈ ਯਾ ਕ੍ਰੋਨਿਕ ਹੀਟ ਐਕਸਪੋਜ਼ਰ, आपका काम इस तरह का है कि कंटिन्यूअसली हीट आपके चेहरे पे आ रही है, आपकी बॉडी पे आ रही है, या फिर एकदम से तेज सनलाइट का एक्सपोजर हो रहा है, तो उसके साथ भी ये आगे जाके डेवलप हो सकता है। और एच पायलोरी बैक्टीरिया, बेड वाला बैक्टीरिया जो आपके डाइजेस्टिव ट्रैक में पाया जाता है, जिस करके आपको एसिडिटी, इनडाइजेशन की प्रॉब्लम रहती है, अल्सर बना देता है, तो अगर एच पायलोरी बैक्टीरिया है तो उस इन्फेक्शन के साथ भी रोजेशिया डेवलप हो सकता है। सो यहाँ पे वेदर चेंज के साथ, मेंटल स्ट्रेस के साथ, स्पाइसी फूड खाया, तो ये सारे इसके ट्रिगर्स हो सकते हैं। तो यहाँ पे क्योंकि कई बार लोग इसको एक्ने ही समझते हैं, तो लगाने वाले ऑइंटमेंट ट्यूब्स यूज करेंगे, लेकिन ये कंडीशन डिफरेंट है, तो इन कंडीशन से, इन सारी चीजों से इस कंडीशन में कोई ज्यादा इम्प्रूवमेंट नहीं होगी। और फिर ये ऑटो इम्यून भी माना जाता है, तो ऐसे में ये होम्योपैथिक ट्रीटमेंट है, इट कैन हेल्प। एंड ये जो हमारा ट्रीटमेंट आप स्टार्ट करते हो, टाइम लगेगा कि फर्स्ट मंथ से आप देखेंगे कि रेडनेस या बर्निंग, स्टिंगिंग जो भी फील हो रहा है वो कम होते जाएंगे, और जैसे जैसे आप ये ट्रीटमेंट कंटिन्यू करते हो आपकी स्किन की क्वालिटी भी इम्प्रूव होगी, तो साथ में जो पस वाले डॉट्स हैं या थिक स्किन हुई है उसमें भी आगे जाके आराम आएगा। सो रोजेशिया से सफर कर रहे हैं या फिर एक्ने की प्रॉब्लम है कि पिंपल्स हो रहे हैं आपके चेहरे पे, बैक पे, शोल्डर पे, ऑन एंड ऑफ ये एक्ने चल रही है, चाहे ये हार्मोनल एक्ने है या खाने के साथ ट्रिगर हो रही है, बॉडी में कहीं पे भी छोटे छोटे बॉयल्स बन रहे हैं, एब्सेसेस बन रही है, फोलिकुलाइटिस जिसमें आपके स्काल्प में इस तरह के छोटे छोटे फोड़े बन जाते हैं, बियर्ड या मुस्टेच में फोड़े बनेंगे। सो इन सारे कंसर्न के लिए वी कैन हेल्प। सो कोई भी नवी पुरानी बीमारी वास्ते काव्या होम्यो केयर से आप हमारा कॉन्टेक्ट जरूर कर सकते हैं।
ठीक है जी, थैंक यू सो मच जी। और मैं एक बार फिर दसवां कि तुम मीता ओझा जी संपर्क करना है काव्या होम्यो केयर के उत्ते, किसी भी तरह की कोई समस्या है, कोई हेल्थ इश्यूज आ रहे हैं, कोई चैलेंजेस आ रहे हैं, तो तुसी काव्या होमो केयर के उत्ते तुसी संपर्क कर सकते हो जी। फोन नंबर जरूर दे देंगे एक बार फिर से, और एड्रेस भी दें काव्या होमो केयर का।
डेफिनेटली युद्वल जी, और इसके अलावा कोई भी आपको एक्यूट प्रॉब्लम है कि आजकल वेदर चेंज होने के साथ स्प्रिंग एलर्जीज की प्रॉब्लम है, रनी नोज, स्नीजिंग होना, खांसी जुकाम हो रहा है, या फिर आप कह लें छोटे बच्चों में, टॉडलर में टीदिंग वगैरह की जो मेडिकेशन चाहिए, दांत निकल रहे हैं, फैट रिडक्शन वाले ड्रॉप्स हैं, लीवर या किडनी के क्लिंजिंग जो टिंचर्स चाहिए आपको, तो वो सारे के लिए आप हमारा कांटेक्ट कर सकते हैं। एंड लोकेशन है एयरपोर्ट कॉटरेल की नुक्कड़ पे, 10 कॉटरेल बुलेवार्ड, यूनिट 104 इन ब्रैम्पटन। मंडे टू सैटरडे क्लिनिक के आवर्स हैं 10 AM to 6 PM, एंड फोन नंबर है 6477602779। थैंक यू सो मच युद्वी जी।
थैंक यू जी, थैंक यू सो मच जी, बहुत बहुत शुक्रिया, एंड वी विश यू ऑल द बेस्ट। थैंक यू जी,
थैंक यू,
थैंक यू। असी बतांगे जी अपनी अगली कॉल वाल। हाँ जी इकबाल जी, तुसी आंदे रहो। इकबाल जी की हाल है, ठीक है जी?
हेलो,
हाँ जी, हाँ जी इकबाल जी, तुसी आंदे रहो जी, गो अहेड।
गुड मॉर्निंग टू एवरीवन सर।
गुड मॉर्निंग जी।
जी बस एक दो मुद्दे तक छोटी छोटी गल देखते, मैं आज कनाडा च इलेक्शन हो रहे, असी विश करदे आ कि अज शाम नू रिजल्ट ओ निकले जिहड़ा कनाडा दे हक च बैटर होए। मुख्तलिफ पार्टियां ने अपने अपने चीजां सामने रखियां, अज लोकां ने अपना वर्डिंग दे देना, ते उस वर्डिंग तो ही पता चलेगा कि लोगों की विश की है। समटाइम लोग ज़ाहिर है आम जो वोटर है बेचारा सारा इतनी पोलिटिकल अवेयरनेस नहीं होती, और मीडिया का अजकल बहुत बड़ा रोल है, काफी हद तक मीडिया चीजा मैनिपुलेट भी करता, और काफी सारा मीडिया सही भी चीजा पेश करता, लेकिन उन्होंने तादाद में सारा घट रह गई है, और खासकर जरा मेन स्ट्रीम मीडिया क्योंकि वो कारोबार है, एक बिजनेस है, तो वह अपने बिजनेस इंटरस्ट में देखते हुआ आने वाली जी गवर्नमेंट जी प्रोडिक्ट करते होंगे जी उन्होंने हक चल रही है उस वास्ते मेरे ख्याल वो ज्यादा कोशिश करते हैं, और सिर्फ इतने नहीं है पूरी दुनिया च इस तरह होना। तो मैं सर कल एक रैली देख रहा सी पीएल पुरी की ओकविल के अंदर, अच्छा सर सॉरी मैं याद नहीं रहा पहले, मैं एक चीज पहले कहनी चाहिए थी कि जो सर कल इंसीडेंस होया फिलपीन जो बेचारे फिलपीनो लोग सन जिन्हों का फैसटिवल से और जी उत्थे घटना सुबह हुई है वो बड़ी दिलखराज सर घटना, और मेरे ख्याल में कोई क्योंकि इलेक्शन की वजह तो डिस्कस तो होया कल सारा दिन सीबीसी से होता रहा, लेकिन उस तरह शायद जाहिर आज एक जरा बड़ा वाक्य हो रहा इलेक्शन वाला, तो मे बी उससे ज्यादा डिस्कशन लोगों की होगी, लेकिन यह भी सर बड़ा एक दिलखराज वाक्य, और बड़ा मन दुख लगा वो चीज देख के। तो बड़े बेचारे फिलिपिनो कम्युनिटी तुम पता वैसे ही बड़ी हम्बल जी थे, बड़े मतलब इस तरह के लोग अच्छे लोग ने एज ए कम्युनिटी, उन्होंने जो कुछ कल हो बड़ा दुख हो देख के। और फिर बाद शाम के टाइम मैं उन्होंने पुलिस चीफ की प्रेस कॉन्फ्रेंस सुनी, उन्होंने कहा जी कि बिल्कुल इसकी कोई एविडेंस नहीं है कि एक्ट ऑफ टेरर है, तो बिल्कुल बंदा जरा मेंटली इल सी। सर उन्हें मेंटल इलनेस वाला चक्कर है, इसके अंदर आके कितने लोगों की जगह हम तक जा चुकी हैं, और एक नवा एक ट्रेंड शुरू हो कि गड्डी चला देते हैं लोगों से, ये भी सर एक बहुत बड़ा इशू है। और इसका हम की हल होना चाहिए, लोगों की ट्रीटमेंट किस तरह होनी चाहिए, है या आई मीन उन्होंने लोगों को डिटेन करना चाहिए या उन्होंने किसी मेंटल इंस्टीट्यूट पाना चाहिए, क्योंकि जाहिर है अगर मेंटली इल बंदा असं उन्होंने भी जाहिर दोष नहीं दे सकते, बट यह कि जेड़े बेचारे गरीब बंद की जान जाती है, और इस तरह जे आम बंद बेचारे वो पांच साल तो लैके तो मेरा ख्याल है 65 साल तक उत्थे लोग हैं जिन्हों की जाना गई हैं, मतलब बच्चे भी हैं जवान भी हैं बुढ़े भी हैं, फिर नो रीजन और जिन्हें रीजन समझ आ रही जी कि बंदा मेंटली इल है जी, हम बंद अगर मेंटली इल है तो गड्डी क्यों नहीं चल रहा, कितों उन्हें गड्डी ली रेंट पर ली, उसकी अपनी गड्डी सी किस तरह सी, बहुत सारे सवाल उठते हैं जी। और ये काफी घटना इतने हो चुकी हैं, मेरे ख्याल में गवर्नमेंट को इस चीज पर भी बहुत ज्यादा फोकस करना पड़ेगा आने वाली जी गवर्नमेंट है। सर थोड़ी जी गल करना, मैं पीर पूरी सर रैली देखी, उस तो पहले भी मैं रैली देखी हैं, बड़े पुरजोश किस्म की रैलीज होनी और बड़ी मतलब जाम पैक क्राउड होता है, और मैं देखा कल उस वे बड़ी लंबी लाइन थी सुबह के टाइम, और ग्राउंड उनकी रैली देख के पता चल रहा है यार कि जी सपोर्ट है कंजर्वेटिव की वो अपनी जगह कायम है, बट जरा मेन स्ट्रीम मीडिया कह रहा जी कि जी ब्लॉक क्यूबेक की और एनडीपी की जी सपोर्ट है वो लिबरल की तरफ गई है, दैट्स वाई उन्होंने नंबर वधे। उन्होंने किस तरह अंदाजा ला लिया पोलिटिकली ये तो सारा शाम पता चल ही जाएगा, बट इट्स वेरी इंटरेस्टिंग रेस, और मैनु तो शक पै रहा सर कि मे बी कि शाम के टाइम रिजल्ट उस तरह ना हो जिस तरह के मेन स्ट्रीम मीडिया प्रेडिक्ट कर रहे हैं, और मे बी आ भी जाऊंगा, बट हू नोज, क्योंकि ये चीज यूएस पहले हो चुकी है। एक गल सर हूं करांगा, ज्यादा टाइम ना लेने हो पाकिस्तान के वायरल इंडिया के वायरल, मेरा ख्याल है सर कि लग रहा मैंने कि डी एस्केलेशन जी स्टार्ट हो चुकी है और होनी भी चाहिए है, और मैं काफी हद तक पिछले दो दिन के अंदर वीलॉग सुने दोनों साइड के, मेरा ख्याल है अगर इंडिया इस तू डी एस्केलेट करेगा तो उन्होंने इंतहाई वाइड किस्म का डिसीजन है इंडियन गवर्नमेंट का, क्योंकि अगर रब ना करे कोई झड़प होंगी या वड्डी जंग होंगी तो सवाए इंडिया के नुकसान तो उन्होंने कोई फायदा नहीं, पाकिस्तान का तो खैर की नुकसान होना चाहिए, जो पहले उजड़े बैठे हैं उन्होंने की उजाड़ना, ठीक है जी, वह तो पहले उजड़े बैठे हैं उड़ा लगते पे, तो इंडिया का मैं सर देखता पैसा कि सऊदी अरेबिया ने $100 बिलियन की इन्वेस्टमेंट करनी है आने वाले टाइम में, उत्थे सऊदिया फॉलो करद काफी सारे अरब कंट्री उत्थे जाएंगे, अमेरिका दी बहुत बहुत वड्डिया कंपनियां उत्थे जा रही, चाइना में छड़ के उत्थे जाके इन्वेस्टमेंट हो रही है, जिस तरह टेस्ला है या उस तरह की होर कंपनियां, तो मेरा ख्याल तो है कि अफकोर्स अगर इंडियन गवर्नमेंट के जो अकलमंद उत्थे लोग बैठे हैं, मेरा ख्याल उन्होंने बहुत ही अच्छा डिसीजन किया अगर डी एस्केलेशन की तरफ लैके जाओ, मेरा ख्याल है काफी हद तक चीजा चलिया गई, यह उन्होंने बहुत ज्यादा हाथ से इंडिया के, क्योंकि एक दिन की और एक हफ्ते की जी वॉर है ना ऑल आउट वॉर, जाहिर है वो इन्वेस्टर उस रस्ते बिल्कुल को डर जाते हैं, और इंडिया को बहुत बड़ा इसका नुकसान होना चाहिए इकोनॉमिकली, और मेरा ख्याल है जो वो चाहते सर जिन्हें काम करवाया अगर इंडिया इस तरफ चला जाता तो जो उन्होंने मकसद है सी या जो ऑब्जेक्टिव है उन्होंने पूरा हो जाना सी, तो मेरा ख्याल है उन्होंने दोनों ऑब्जेक्टिव पूरे नहीं हो सके, एक तो ऑब्जेक्टिव उन्होंने ये कि हिंदू मुस्लिम के अंदर कोई कम्युनल वॉर हुए लोगों के अंदर नफरत फैले उम्मीद नहीं हो सकी, मैंने बड़े खुशी देख के मीडिया भी काफी हद तक हाईलाइट कर रहा है यूट्यूबर भी, कि जो इंडिया के कश्मीर के अंदर जो दो मुस्लिम एक बेचारे की जान चली गई सज्जाद जगह घोड़े चला, दूसरा एक और मुंडे की बहुत वीडियो वायरल हुई थी जरा कि पहाड़ियों के बंदा में चुप चुप थले लिया पाया, भी मैं इतनी कुछ सुनिया, और उस बेचारे ने कहा जी कि मैं तो वैसे वायरल हो गया, मैंने तो पता नहीं किसने वीडियो बनाई है, उसने कहा जी मेरी तरह के होर बहुत सारे लोग हैं जो इस तरह लोगों को चुप चुप के थले लियाते पे सन, और मैं उतों के लोगों के जो मार्केट के अंदर लोग कारोबार कर रहे सन मैं उन्होंने भी इंटरव्यू सुने, और बहुत ही दिल को अच्छा लगा कि जरा कि पोर्ट्रे किया जाता कि कश्मीर के अंदर है जी कश्मीर के अंदर है जी, और यंग लड़के सन उसके अंदर एक एडवोकेट सी और भी यंग लड़के सन जिन्हें दुकान सन उ, और वो सर कहते सर कि बिल्कुल जनाब ये जो कुछ होया बहुत जुलम होया और जड़ा पिछले मकसद असं कदे पूरा नहीं होने देंगे, बल्कि एक मुंडा जरा बेचारा उसे ਬੜਾ ਦੁੱਖ ਨਾਲ ਇਸ ਚੀਜ਼ ਨੂੰ ਕਹਿ ਰਿਹਾ ਸੀ ਯਾਰ ਕਿ ਸਾਡੇ ਦਿਲ ਚੀਰ ਕੇ ਦੇਖੋ ਹੋਰ ਅਸੀਂ ਹੁਣ ਕੀ ਦੱਸਾਂ ਤੁਹਾਨੂੰ ਕਿ ਸਾਨੂੰ ਕਿਤਨਾ ਯਾਨੀ ਇਸ ਚੀਜ਼ ਦਾ ਦੁੱਖ ਹੈ ਸਾਡੇ ਕੋਲ ਕਿਉਂ ਪੁੱਛਦਾ ਕਿਆ ਅਸੀਂ ਕਿਆ ਮਤਲਬ ਦੇਖੋ ਕਾਇਮ ਆ ਜ਼ਿੰਮੇਦਾਰ ਅਸੀਂ ਤਾਂ ਖੁਦ ਵਿਕਟਾ ਔਰ ਉਹਨਾਂ ਦੀ ਗੱਲਾਂ ਸੁਣ ਕੇ ਮੈਨੂੰ ਇਹ ਵੀ ਚੀਜ਼ ਸਾਹਮਣੇ ਆਈ ਕਿ ਜਿਹੜੀ ਆਰਟੀਕਲ 370 ਤੋਂ ਬਾਅਦ ਇੱਕ ਪ੍ਰੋਪੋਗੇਟ ਕੀਤਾ ਗਿਆ ਸੀ ਕਿ ਸ਼ਾਇਦ ਉੱਥੇ ਲੋਕ ਬੜੇ ਤੰਗ ਜੀ ਜਿਹਾ ਹੋਇਆ ਮੈਨੂੰ ਤਾਂ ਉਹਨਾਂ ਦੀ ਲੱਗਾ ਗੱਲਾਂ ਤੋਂ ਬਿਲਕੁਲ ਨਹੀਂ ਲੱਗਣ ਉਹ ਤਾਂ ਖੁਸ਼ ਲੱਗਣ ਮੈਨੂੰ ਕਿ ਯਾਰ ਸਾਡਾ ਰੁਜ਼ਗਾਰ ਵਧਿਆ ਸਾਡਾ ਟੂਰਿਜ਼ਮ ਵਧਿਆ ਤੇ ਮੇਰਾ ਅੰਦਾਜ਼ਾ ਹੈ ਸਰ ਕਿ ਜੋ ਵੀ ਇਹਦੇ ਪਿੱਛੇ ਹੈ ਸੀ ਜ਼ਾਹਿਰ ਹੈ ਇੱਕ ਸਾਹਮਣੇ ਤਾਂ ਸ਼ਾਇਦ ਇਹ ਨਜ਼ਰ ਆ ਰਹੇ ਸਨ ਕਿ ਸ਼ਾਇਦ ਸਹੀ ਆਰਮੀ ਪਿੱਛੇ ਸੀ ਸਾਡੀ ਮੇਰਾ ਖਿਆਲ ਇਸ ਦਫ਼ਾ ਜੋ ਉਹਨਾਂ ਨੇ ਸਮਝ ਕੇ ਕੀਤਾ ਉਸ ਦੇ ਸ਼ਾਇਦ 10% ਰਿਜ਼ਲਟ ਵੀ ਉਹਨਾਂ ਨੂੰ ਨਹੀਂ ਮਿਲੇ ਉਹਨਾਂ ਦੇ ਦੋਨੋਂ ਉਹਨਾਂ ਫਰੰਟ ਖੋਲੇ ਸਨ ਕਿ ਸ਼ਾਇਦ ਪਾਕਿਸਤਾਨ ਦੇ ਅੰਦਰ ਉਹਨਾਂ ਨੂੰ ਕੋਈ ਕ੍ਰਿਟੀਕਲ ਸਪੋਰਟ ਮਿਲੇਗੀ ਇਹ ਉਹਨਾਂ ਦਾ ਡੈਸਪਰੇਟ ਐਕਟ ਸੀ ਮੇਰਾ ਖਿਆਲ ਆਖਰੀ ਅਟੈਂਪਟ ਕੀਤਾ